ਸਾਰਾ ਮਾਇਆ ਹੈ। ਭਗਤ ਵਤਸਲ ਉਹ ਭਗਤਾਂ ਨਾਲ ਵਤਸਲ ਪਿਆਰ ਕਰਨ ਵਾਲਾ ਹੈ। ਸੋ ਇਹ ਪੱਕਾ ਪ੍ਰਯੋਗ ਹੈ। ਸੋ ਵਿਆਕਰਨ ਅਨੁਸਾਰ ਭਗਤਾਂ ਦੇ ਨਾਲ ਪਿਆਰ ਕਰਨ ਵਾਲਾ ਕਰਨਾ ਮਾਇਆ ਹੈ। ਉਹ ਕਿਰਪਾਲੂ ਮਾਇਆ ਨਾਮ ਸਰੂਪ ਤਾਂ ਹੁੰਦਾ, ਉਹ ਕਿਰਪਾਲੂ ਸਰੂਪ ਹੈ, ਉਹ ਕਿਰਪਾ ਕਰਨ ਵਾਲਾ ਹੈ। ਮਾਇਆ ਨਾਮ ਹੀ ਕਿਰਪਾ ਦਾ ਹੁੰਦਾ ਤੇ ਕਰਣਾ ਨਾਮ ਹੀ ਕਿਰਪਾ ਦਾ ਹੁੰਦਾ, ਮਾਇਆ ਨਾਮ ਸਰੂਪ ਦਾ ਵੀ ਹੁੰਦਾ ਹੈ। ਉਹ ਕਿਰਪਾਲੂ ਸਰੂਪ ਹੈ, ਉਹਦਾ ਸਰੂਪ ਹੀ ਐਸਾ, ਉਹ ਕਿਰਪਾ ਕਰਦਾ ਹੈ ਸਾਰਿਆਂ ਦੇ ਉੱਪਰ।
ਘਟ ਘਟ ਬਸੰਤ ਵਾਸ ਦੇਵ ਹੈ,
ਉਹ ਘਟਾ ਘਟਾਂ ਦੇ ਵਿੱਚ ਵਾਹਿਗੁਰੂ ਵੱਸ ਰਿਹਾ, ਦਿਨਾਂ ਦਿਨਾਂ ਵਿੱਚ ਉਹ ਵੱਸ ਰਿਹਾ ਹੈ। ਘਟ ਘਟ ਹਰ ਜੋ ਵੱਸਿਆ ਸੰਤਨ ਕਰੋ ਪੁਕਾਰ, ਵਾਸ ਦੇਵ ਸਾਰਿਆਂ ਨੂੰ ਆਪਣੇ ਵਿੱਚੋਂ ਵਾਸਾ ਦੇਣ ਵਾਲਾ ਹੈ।
ਪਾਰ ਬ੍ਰਹਮ ਪਰਮੇਸ਼ਰ ਹੈ,
ਉਸੇ ਦਾ ਨਾਮ ਹੀ ਪਾਰ ਬ੍ਰਹਮ ਹੈ, ਪਾਪਾ ਪੁਨਾ ਤੋਂ ਪਰੇ ਹੈ, ਬ੍ਰਹਮ ਵਿਆਪਕ ਸਰੂਪ ਹੈ, ਪਰਮੇਸ਼ਰ ਪਰਮ ਐਸ਼ਵਰ ਵਿਭੂਤੀ ਵਾਲਾ ਹੈ। ਜਿੰਨੇ ਈਸ਼ਰ ਪੰਜ ਬੰਦੇ ਹਨ ਉਹਨਾਂ ਦਾ ਪਰਾ ਰੂਪ ਹੈ, ਸਾਰਿਆਂ ਤੋਂ ਵੱਡਾ ਹੈ, ਜਾਣਨਾ ਕਰੋ।
ਜਾ ਚੰਤ ਨਾਨਕ ਕਿਰਪਾਲ ਪ੍ਰਸਾਦਨ,
ਇਹ ਸੱਚੇ ਪਾਤਸ਼ਾਹ ਜਾ ਚੰਤ ਮੰਗਦਾ ਹਾਂ, ਇਹ ਕਿਰਪਾਲੂ ਮੈਂ ਤੇਰੀ ਪ੍ਰਸਾਦ ਕਿਰਪਾ, ਇਹ ਕਿਰਪਾਲੂ ਵਾਹਿਗੁਰੂ ਸਦਾ ਵਾਸਤੇ ਮੈਂ ਤਾਂ ਤੇਰੀ ਕਿਰਪਾ ਹੀ ਮੰਗਦਾ ਹਾਂ, ਕਿਰਪਾ ਹੀ ਆਪਣੀ ਕਰ। ਸੋ ਮਿਹਰ ਕਰ ਸੱਚੇ ਪਾਤਸ਼ਾਹ, ਸਭ ਸੰਸਾਰ ਤੇ ਆਪ ਉੱਠੋ, ਜਗ ਜਲਨ ਦਾ ਰੱਖ ਲੈ ਆਪਣੀ ਕਿਰਪਾ ਪਹਾੜ, ਜਿਤ ਦੁਆਰਾ ਉਮਰਾ ਦਿੱਤਾ ਲੈ ਉਭਾਰ। ਸੋ ਤੇਰੀ ਬਖਸ਼ਿਸ਼ ਤੇ ਕਿਰਪਾ ਬੜੀ ਭਾਰੀ ਅਨੋਖੀ ਹੈ। ਇਹ ਕਿਰਪਾਲੂ ਪਰਮੇਸ਼ਰ ਮੈਂ ਆਪ ਜੀ ਦੇ ਪਾਸੋਂ ਪ੍ਰਸਾਦਨ ਕਿਰਪਾ ਤੁਹਾਡੀ ਮੰਗਦਾ।
ਬਿਸਰੰਤ ਨਹ ਬਿਸਰੰਤ ਨਾਰਾਇਣ,
ਨਾ ਵਿਸਰੋ ਜੀ, ਨਾ ਵਿਸਰੋ ਹੇ ਪਰਮੇਸ਼ਰ ਨਾਰਾਇਣ ਸਭ ਸਰੂਪ, ਨਾ ਵਿਸਰਨਾ ਕਰੋ ਤੇ ਨਾ ਸਾਨੂੰ ਤੁਸੀਂ ਵਿਸਾਰੋ ਹੀ। ਸੋ ਆਪਣੇ ਸੇਵਕ ਤੋਂ ਕਵੋ ਨਾ ਵਿਸਾਰੋ, ਆਪਣੇ ਸੇਵਕ ਨੂੰ ਕਦੇ ਭੁਲਾਇਓ ਨਾ, ਤੇ ਬਖਸ਼ਿਸ਼ ਕਰੋ ਸੱਚੇ ਪਾਤਸ਼ਾਹ, ਸਾਨੂੰ ਯਾਦ ਰੱਖਿਓ ਅਸੀਂ ਤੁਹਾਡੇ ਹੀ ਹਾਂ, ਨਾ ਕਦੇ ਵੀ ਸਾਨੂੰ ਵਿਸਾਰੋ, ਨਾ ਕਦੇ ਵੀ ਵਿਸਾਰੋ। ਇਹ ਨਾਰਾਇਣ ਸਭ ਸਰੂਪ ਪਰਮੇਸ਼ਰ ਆਪ, ਨਾ ਕਦੇ ਸਾਡੇ ਹਿਰਦੇ ਵਿੱਚੋਂ ਵਿਸਰੋ, ਨਾ ਕਦੇ ਭੁੱਲੋ, ਸਾਨੂੰ ਹਰ ਮੌਕੇ ਤੇ ਆਪ ਯਾਦ ਰਹੋ, ਆਪ ਸਾਡੇ ਤੇ ਰਹਿਮਤ ਕਰੋ, ਬਖਸ਼ਿਸ਼ ਕਰੋ। ਜਿਹੜੇ ਇਉਂ ਬੇਨਤੀਆਂ ਕਰਦੇ ਨੇ ਸੋ ਉਹਨਾਂ ਨਿਧਰਿਆਂ ਦੇ ਵੀ ਧਿਰ ਬਣ ਜਾਂਦਾ ਪਰਮੇਸ਼ਰ ਵਾਹਿਗੁਰੂ। ਸੋ ਉਹਨਾਂ ਨਿਰਧਰਾਂ ਦਾ ਧਨ ਰੂਪ ਵੀ ਪਰਮੇਸ਼ਰ ਆਪ ਉਹਨਾਂ ਧਨ ਦੀ ਬਖਸ਼ਿਸ਼ ਕਰ ਦਿੰਦਾ ਹੈ, ਉਹਨਾਂ ਨੂੰ ਯਤੀਮਾਂ ਦਾ ਨਾਲ ਸਵਾਮੀ ਮਾਲਕ ਵੀ ਬਣ ਜਾਂਦਾ ਹੈ, ਉਹਨਾਂ ਬਲਹੀਣਿਆਂ ਦਾ ਉਹ ਬਲ ਆਪ ਬਣ ਜਾਂਦਾ ਹੈ, ਉਹ ਸਾਰਿਆਂ ਸਰੂਪਾਂ 'ਤੇ ਦਇਆ ਕਰਨ ਵਾਲਾ ਹੈ, ਡਿੱਗਣ ਤੋਂ ਰਹਿਤ ਹੈ, ਉਹ ਗਰੀਬਾਂ ਦਾ ਸੰਬੰਧੀ ਹੈ, ਉਹ ਪ੍ਰੇਮ ਦੇ ਵਿੱਚ ਪ੍ਰੇਮ ਦੇ ਵੱਸ ਹੋ ਜਾਂਦਾ ਹੈ, ਉਹਨੂੰ ਸਾਰਿਆਂ ਦੀ ਗਿਆਨਤ ਹੈ, ਉਹ ਪੂਰਾ ਸਾਰਿਆਂ ਥਾਵਾਂ 'ਤੇ ਉੱਦਮ ਦੇਣ ਵਾਲਾ ਹੈ, ਖਟ ਭਗਤ ਸੰਪੰਨ ਹੈ, ਭਗਤਾਂ ਦਾ ਪਿਆਰਾ ਅਤੇ ਕਿਰਪਾਲੂ ਸਰੂਪ ਹੈ, ਦਿਨਾਂ ਦਿਨਾਂ ਵਿੱਚ ਵੱਸਦਾ ਹੈ, ਸਾਰਿਆਂ ਨੂੰ ਆਪਣੇ ਵਿੱਚ ਨਿਵਾਸ ਦੇਣ ਵਾਲਾ ਹੈ, ਪਾਰ ਬ੍ਰਹਮ ਪਰਮੇਸ਼ਰ ਹੈ। ਅਸੀਂ ਉਸ ਦੀ ਕਿਰਪਾ ਹੀ ਹਰ ਮੌਕੇ 'ਤੇ ਮੰਗਦੇ ਹਾਂ। ਵਾਹਿਗੁਰੂ ਕਦੇ ਸਾਨੂੰ ਨਾ ਭੁੱਲਿਓ, ਕਦੇ ਨਾ ਸਰਬ ਸਾਰੂ ਸੱਚੀ ਪਾਤਸ਼ਾਹ ਮਿਹਰ ਕਰੋ।
ਸਮਰਥਨ ਨਹ ਸੇਵਕੰ,
ਨਾਲ ਹੋਰ ਬੇਨਤੀ ਕਰੀਏ, ਹੰਕਾਰ ਨਹੀਂ ਕਦੇ ਕਰਨਾ ਕਿ ਮੈਂ ਬੜਾ ਸ਼ਕਤੀਵਾਨ, ਮੇਰੇ 'ਚ ਬੜੀ ਸਮਰੱਥਾ, ਮੇਰੇ 'ਚ ਬੜੀ ਤਾਕਤ ਹੈ। ਇਹ ਭੁੱਲ ਕੇ ਵੀ ਕਦੇ ਐਸੀ ਗਲਤੀ ਨਹੀਂ ਕਰਨੀ। ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰੀਏ, ਸੱਚੇ ਪਾਤਸ਼ਾਹ ਦਾ ਸਮਰਥਨ, ਮੇਰੇ ਵਿੱਚ ਕੋਈ ਸਮਰੱਥਾ ਨਹੀਂ ਕਿ ਮੈਂ ਤੜਕੇ ਉੱਠ ਕੇ ਤੇਰਾ ਸਿਮਰਨ ਭਜਨ ਕਰਾਂ, ਮੇਰੇ ਵਿੱਚ ਕੋਈ ਸਮਰੱਥਾ ਨਹੀਂ ਕਿ ਮੈਂ ਭਾਵ ਭਗਤੀ ਵਿੱਚ ਜੁੜਾਂ, ਮੇਰੇ ਵਿੱਚ ਕੋਈ ਸਮਰੱਥਾ ਨਹੀਂ ਕਿ ਮੈਂ ਮਨ ਨੂੰ ਇਕਾਗਰ ਕਰਾਂ, ਮੇਰੇ ਵਿੱਚ ਇਹ ਕੋਈ ਤਾਕਤ ਨਹੀਂ ਕਿ ਮੈਂ ਇੰਦਰੀਆਂ ਨੂੰ ਵੱਸ ਕਰ ਲਵਾਂ, ਮੇਰੇ ਵਿੱਚ ਇਹ ਕੋਈ ਸਮਰੱਥਾ ਨਹੀਂ ਕਿ ਮੈਂ ਤੇਰੀ ਸੇਵਾ ਕਰਾਂ, ਕੋਈ ਦਾਨ ਪੁੰਨ ਕਰਾਂ, ਧਰਮ ਦੀ ਕਿਰਤ ਕਰਾਂ, ਪਰਉਪਕਾਰ ਕਰਾਂ, ਮੇਰੇ ਵਿੱਚ ਕੋਈ ਤਾਕਤ ਨਹੀਂ। ਸੱਚੇ ਪਾਤਸ਼ਾਹ ਨੇ ਸਮਰਥਨ ਨਾ ਸੇਵਕ, ਤੇ ਨਾ ਤੇਰਾ ਸੇਵਕ ਹੀ ਹਾਂ ਸੱਚੇ ਪਾਤਸ਼ਾਹ ਸਹੀ ਅਰਥਾਂ ਦੇ ਵਿੱਚ, ਨਾਮ ਤਰੀਕ ਸੇਵਕ ਹਾਂ, ਹਾਂ ਤੇਰਾ ਹੀ ਬੋਲਾਂ, ਹੋਰ ਕਿਸੇ ਦਾ ਸੇਵਕ ਨਹੀਂ, ਹੋਰ ਕਿਸੇ ਨੂੰ ਤਾਂ ਨਿਗਾਹ ਥੱਲੇ ਨਹੀਂ ਲਿਆਉਂਦਾ, ਹੋਰ ਕਿਸੇ ਦੀ ਪਰਵਾਹ ਹੀ ਨਹੀਂ, ਦਾਸ ਤੇਰਾ ਹੀ ਹਾਂ। ਪਰ ਜਿਹੋ ਜਿਹਾ ਸੇਵਕ ਬਣਨਾ ਚਾਹੀਦਾ ਮੈਂ ਉਹੋ ਜਿਹਾ ਸੇਵਕ ਨਹੀਂ ਤੇਰਾ, ਕਿਉਂਕਿ ਸੇਵਕ ਉਹ ਹੈ ਜਿਹੜਾ ਮਾਨ ਅਭਿਮਾਨ ਮੰਨਦੇ ਸੋ ਸੇਵਕ ਨਹੀਂ। ਸੋ ਜਿਸ ਦੇ ਮਨ ਵਿੱਚ ਇਹ ਖਿਆਲ ਹੈ ਕਿ ਲੋਕ ਮੇਰਾ ਸਤਿਕਾਰ ਕਰਨ ਅਭਿਮਾਨ, ਸੋ ਮਾਣ ਦੂਸਰੇ ਜਿਹੜੇ ਨੇ ਉਹ ਮੇਰਾ ਸਤਿਕਾਰ ਕਰਨ, ਜਿਹੜਾ ਅਬ ਆਪਣੇ ਹਿਰਦੇ ਅੰਦਰ ਮਾਣ ਕਰੇ ਕਿ ਮੈਂ ਬੜਾ ਵੱਡਾ ਹਾਂ, ਗੁਣੀ ਹਾਂ, ਗਿਆਨੀ ਹਾਂ, ਮਹਾਤਮਾ ਹਾਂ, ਮੈਂ ਲੀਡਰ ਹਾਂ, ਮੈਂ ਜਥੇਦਾਰ ਹਾਂ, ਮੈਂ ਪਰਉਪਕਾਰੀ ਹਾਂ, ਸੋ ਇਹ ਕਿਸੇ ਤੋਂ ਮਾਣ ਕਰਵਾਉਣ ਦੀ ਇੱਛਾ ਅਤੇ ਆਪਣੇ ਹਿਰਦੇ ਅੰਦਰ ਮਾਣ ਹੋਣਾ, ਇਹਨਾਂ ਦੋਹਾਂ ਤੋਂ ਰਹਿਤ ਹੋਵੇ। ਇਹ ਨਾ ਹੋਵੇ ਕਿ ਆਪਣੇ ਹਿਰਦੇ ਅੰਦਰ ਮਾਣ ਨਹੀਂ ਅਤੇ ਦੂਜਿਆਂ ਤੋਂ ਸਤਿਕਾਰ ਦੀ ਇੱਛਾ ਕਰਵਾਵੇ। ਜਿਹੜਾ ਇਹੋ ਜਿਹੇ ਸੁਭਾਅ ਵਾਲਾ ਉਹ ਸੇਵਕ ਨਹੀਂ ਗੁਰੂਖਾ ਬਣ ਸਕਦਾ। ਮਾਣ ਅਭਿਮਾਨ ਮੰਨਦੇ ਸੋ ਸੇਵਕ ਨਾਹੀਂ, ਤਤ ਸਮਦਰਸੀ ਸੰਤੋ ਕੋਈ ਪੋਟ ਮੰਦਾਹੀ। ਸੋ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਕੇ ਵਾਹਿਗੁਰੂ ਸਾਰਿਆਂ ਵਿੱਚ ਜਾਣ ਕੇ ਸੋ ਇੱਕੋ ਜਿਹੀ ਨਿਗਾਹ ਵਾਲਾ ਕਰੋੜਾਂ ਵਿੱਚੋਂ ਕੋਈ ਇੱਕ ਅੱਧਾ ਹੋਵੇਗਾ ਰੱਬ ਦਾ ਪਿਆਰਾ। ਸੋ ਉਹੋ ਜਿਹਾ ਸੇਵਕ ਸੱਚੇ ਪਾਤਸ਼ਾਹ ਜਿਹੋ ਜਿਹਾ ਬਣਨਾ ਚਾਹੀਦਾ ਹੈ। ਗੁਰੂ ਕਹਿ ਕਰੇ ਸੇਵਕ ਜੋ ਰਹੇ ਗੁਰੂ ਕੀ ਆਗਿਆ ਮਰਮੈ ਸਹਿ ਆਪਸ ਕਉ ਕਰ ਕਸ਼ਰਾ ਜਨਾਵੈ ਹਰ ਹਰ ਨਾਮ ਰਿਧਾ ਸਭ ਧਿਆਵੈ ਮਨ ਵੇਚਿਆ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇਹ ਕਾਮੀ ਤਿਸ ਕਉ ਹੋਤ ਪ੍ਰਾਪਤ ਸਵਾਮੀ। ਮੈਂ ਉਹੋ ਜਿਹਾ ਤੁਹਾਡਾ ਸੇਵਕ ਨਹੀਂ ਹਾਂ ਜੀ ਇਹ ਸੱਚੇ ਪਾਤਸ਼ਾਹ ਉਹ ਜਿਹਾ ਸੇਵਾ ਭਾਵ ਮੇਰੇ ਅੰਦਰ ਨਹੀਂ ਆਇਆ ਮੇਰੇ ਵਿੱਚ ਔਗਣ ਹਨ ਕੋਲ ਪਾਈਆਂ ਹਨ ਕਮੀਆਂ ਹਨ ਸੋ ਸੇਵਕ ਵੀ ਤੁਹਾਡਾ ਪੂਰਾ ਨਹੀਂ ਬਣ ਸਕਿਆ।
ਪ੍ਰੀਤ ਪਰਮ ਪੁਰਖੋਤਮ
ਇਹ ਪਰਮ ਸਭ ਤੋਂ ਵੱਡੇ ਪੁਰਖੋਤਮ ਸਭ ਪੁਰਖਾਂ ਵਿੱਚੋਂ ਵੀ ਉੱਤਮ ਪਰਮੇਸ਼ਰ ਤੁਹਾਡੇ ਨਾਲ ਦਿਲੀ ਪਿਆਰ ਮੇਰਾ ਨਹੀਂ ਲੱਗਾ ਸੱਚੀ ਪ੍ਰੀਤ ਨਹੀਂ ਲੱਗੀ ਸਾਡੀ ਪ੍ਰੀਤ ਹੈ ਸੱਚੇ ਪਾਤਸ਼ਾਹ ਸੰਬੰਧੀਆਂ ਨਾਲ ਧੀਆਂ ਪੁੱਤਰਾਂ ਨਾਲ ਨਾਸਵੰਤ ਪਦਾਰਥਾਂ ਦੇ ਨਾਲ ਆਪਣੀ ਦੇਹ ਦੇ ਨਾਲ ਪ੍ਰੀਤ ਕੀਤੀ ਬੈਠੇ ਹਾਂ ਇਸ ਨੂੰ ਖਵਾਉਣਾ ਪਿਆਉਣਾ ਨਹਾਉਣਾ ਧੋਣਾ ਸਵਾਉਣਾ ਇਸੇ ਦਾ ਹੀ ਆਦਰ ਸਤਿਕਾਰ ਕਰਵਾਉਣਾ ਸੀ ਤੇ ਇਹਦੇ ਨਾਲ ਝੂਠੀ ਪ੍ਰੀਤ ਜੋੜੀ ਬੈਠੇ ਹਾਂ। ਸੱਚੇ ਪਾਤਸ਼ਾਹ ਤੇਰੇ ਨਾਲ ਜੇ ਪ੍ਰੀਤ ਹੋਵੇ ਤਾਂ ਅਸੀਂ ਬਾਕੀ ਸਾਰਿਆਂ ਨਾਲ ਮੋਹ ਤੋੜ ਕੇ ਸੱਚੇ ਪਾਤਸ਼ਾਹ ਤੇਰੇ ਵਿੱਚ ਜੁੜੇ ਰਹੀਏ। ਸੋ ਜਿਵੇਂ ਤੇਰੇ ਪਿਆਰੇ ਤੇਰੇ ਨਾਲ ਪ੍ਰੀਤ ਕਰਦੇ ਨੇ ਜਿਵੇਂ ਮਹਾਤਮਾ ਦੀ ਪ੍ਰੀਤ ਹੁੰਦੀ ਹੈ ਜਿਉਂ ਮੱਛਲੀ ਦਿਨ ਪਾਣੀ ਹੈ ਕਿਉਂ ਜੀਵ ਨੂੰ ਪਾਵੈ ਬੂੰਦ ਵੀ ਹੋਣਾ ਚਾਤਰ ਕੋ ਕਿਉਂ ਕਰ ਤ੍ਰਿਪ ਪਾਵੈ ਨਾਥ ਪੁਰਖ ਕਹਿ ਦੇ ਦਿਆ ਸਰਮੁਖ ਉਠ ਧਾਵੈ ਅਵਰ ਲੋਭੀ ਕੁਸੁਮ ਦਾਸ ਕਾ ਮਿਲ ਆਪ ਅੰਧਾਵੈ ਤੇ ਉਹ ਸੰਤ ਜਣਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੈ ਪਰ ਸਾਡੀ ਉਹਨਾਂ ਰੱਬ ਦੇ ਪਿਆਰਿਆਂ ਵਾਲੀ ਪ੍ਰੀਤੀ ਨਹੀਂ ਸਾਡੀ ਤਾਂ ਸੱਚੇ ਪਾਤਸ਼ਾਹ ਮਤਲਬ ਦੀ ਪ੍ਰੀਤ ਹੈ ਥੋੜ੍ਹਾ ਚਿਰ ਹੀ ਠਹਿਰਨ ਵਾਲੀ ਹੈ ਜੇ ਤਾਂ ਤੂੰ ਚੰਗੇ ਪਦਾਰਥ ਦੇ ਵੇ ਸੋ ਚੰਗੀ ਪ੍ਰਭਤਾ ਵਡਿਆਈ ਕਰਵਾ ਦੇਵੇ ਫਿਰ ਤਾਂ ਤੇਰੇ ਨਾਲ ਹੈ ਸਾਡਾ ਪਿਆਰ ਤੇ ਜੇ ਥੋੜ੍ਹਾ ਜਿਹਾ ਵੀ ਸਾਨੂੰ ਪਰਖਣ ਲੱਗੇ ਕੋਈ ਸਰੀਰ 'ਤੇ ਰੋਗ ਪੈ ਜਾਵੇ ਕੋਈ ਸੰਬੰਧੀ ਅਸ਼ਾਂਤਾ ਹੋ ਜਾਵੇ ਕੋਈ ਪਦਾਰਥ ਨਸ਼ਟ ਹੋ ਜਾਵੇ ਤੇ ਫਿਰ ਸਾਡੀ ਭਾਵਨਾ ਪੂਰੀ ਨਹੀਂ ਤੇਰੇ 'ਤੇ ਰਹਿੰਦੀ ਲਓ ਜੀ ਇੰਨਾ ਗੁਰਦੁਆਰੇ ਵੀ ਜਾਂਦੇ ਸੀ ਤੇ ਫਿਰ ਵੀ ਇਹ ਕੀ ਗੱਲ ਬਣੀ ਇੰਨਾ ਨੁਕਸਾਨ ਕਿਉਂ ਮੇਰਾ ਹੋ ਗਿਆ ਸੋ ਅਸੀਂ ਉਸ ਮੌਕੇ 'ਤੇ ਤੇਰੇ ਨਾਲ ਸੱਚਾ ਪਿਆਰ ਨਹੀਂ ਰੱਖਦੇ ਚਾਹੀਦਾ ਤਾਂ ਅਸੀਂ ਜਾਂ ਸੁੱਖ ਥਾਂ ਸੌ ਰਾਵਿਓ ਦੁੱਖ ਵੀ ਸਮਾ ਦੇ ਹੋਏ ਨਾਨਕ ਕਹੇ ਸਿਆਣੇ ਜੋ ਦੁੱਖ ਵਿੱਚ ਵੀ ਸੁੱਖ ਵਿੱਚ ਵੀ ਹਰ ਮੌਕੇ 'ਤੇ ਅਸੀਂ ਤੇਰੇ ਹੀ ਬਣੇ ਰਹਿੰਦੇ ਸੋ ਸਾਡੀ ਉਹ ਪ੍ਰੀਤ ਨਹੀਂ ਜਿਹੜੀ ਤੇਰੇ ਪਿਆਰਿਆਂ ਵਾਲੀ ਤੇਰੇ ਨਾਲ ਪ੍ਰੀਤ ਹੈ ਪ੍ਰੀਤ ਸੀ ਧੰਨ ਭਾਈ ਸਾਹਿਬ ਭਾਈ ਤਾਰੂ ਸਿੰਘ ਦੀ ਵੇਖੀਏ ਨਾ ਉਹਦੀ ਪ੍ਰੀਤ ਗੁਰੂ ਕੇ ਸਿੰਘ ਨੇ ਪਰਵਾਹ ਨਹੀਂ ਕੀਤੀ ਕਹਿੰਦੇ ਲੈ ਚਲੋ ਭਗਤ ਕੇ ਜਿੱਥੇ ਲੈ ਜਾਣਾ ਹੈ ਉੱਥੇ ਜਾ ਕੇ ਕਹਿਣ ਲੱਗੇ ਭਾਈ ਤਾਰੂ ਸਿੰਘ ਤੇਰੀ ਜਾਨ ਬਚ ਸਕਦੀ ਸੋ ਤੈਨੂੰ ਉਹਦਾ ਮੁਰਾਤਬਾ ਮਿਲ ਸਕਦਾ ਹੈ ਸੋ ਸਤਿਆ ਖਾਨ ਕਹਿਣ ਲੱਗਾ ਮੇਰੀ ਲੜਕੀ ਨੌਜਵਾਨ ਹੈ ਤੂੰ ਵੀ ਨੌਜਵਾਨ ਹਾਲੇ ਕੁਆਰਾ ਹੈ ਉਸ ਦੇ ਨਾਲ ਨਿਕਾਹ ਹੋ ਸਕਦਾ ਹੈ ਉਹਦਾ ਮੁਰਾਤਬਾ ਮਿਲ ਜਾਵੇਗਾ ਬਹੁਤ ਮਾਮੂਲੀ ਜਿਹੀ ਗੱਲ ਹੈ ਥੋੜ੍ਹੇ ਜਿਹੇ ਕੇਸ ਸਿਰ ਦੇ ਕੱਟ ਲੈਣਗੇ ਅਤੇ ਥੋੜ੍ਹੇ ਜਿਹੇ ਦਾੜੀ ਦੀਆਂ ਲਵਾਂ ਕੱਟ ਲੈਣਗੇ ਇੰਨੇ ਨਾਲ ਹੀ ਜੋ ਚਾਹੇ ਤੈਨੂੰ ਇੱਥੋਂ ਦੇ ਪਦਾਰਥ ਪ੍ਰਾਪਤ ਹੋਣਗੇ ਭਾਈ ਸਾਹਿਬ ਜੀ ਕਹਿਣ ਲੱਗੇ ਦੁਬਾਰਾ ਮੇਰੇ ਕੇਸਾਂ 'ਤੇ ਦਾੜੇ ਦਾ ਨਾਂ ਨਹੀਂ ਲੈਣਾ ਖਬਰਦਾਰ ਇਹ ਤੇਰੇ ਦਿੱਤੇ ਲਾਲਚ ਨੂੰ ਮੈਂ ਪੈਰ ਦੀ ਜੁੱਤੀ ਦੀ ਨੋਕ ਨਾਲ ਠੁਕਰਾਉਂਦਾ ਹਾਂ ਮੇਰਾ ਇੱਕੋ ਇੱਕ ਨਿਸ਼ਚਾ ਹੈ ਮੇਰਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਮੇਰਾ ਸਿਰ ਤਾਂ ਜਾ ਸਕਦਾ ਹੈ ਪਰ ਮੇਰਾ ਸਿੱਖੀ ਸਿਦਕ ਇਸਾ ਸਵਾਸਾ ਨਾਲ ਡਿਵੇਗਾ ਇਹ ਪ੍ਰੀਤ ਹੈ ਗੁਰੂ ਕੇ ਪਿਆਰਿਆਂ ਲਈ ਧੰਨ ਸੀ ਪ੍ਰੀਤ ਭਾਈ ਸ਼ਵੇਕ ਸਿੰਘ ਅਤੇ ਸ਼ਿਵਾਜ ਸਿੰਘ ਜੀ ਸ਼ਵੇਕ ਸਿੰਘ ਦਾ ਇੱਕੋ ਇੱਕ ਪੁੱਤਰ ਉਹਦੇ ਬਾਰੇ ਵੀ ਅਰਦਾਸ ਕੀਤੀ ਹੈ ਸੱਚੇ ਪਾਤਸ਼ਾਹ ਮੇਰੀਆਂ ਅੱਖਾਂ ਦੇ ਸਾਹਮਣੇ ਕਿਰਪਾ ਕਰੋ ਇਹਦਾ ਸਰੀਰ ਭਾਵੇਂ ਜੰਗੂਲਾ ਨਾਲ ਇਸ ਦਾ ਮਾਸ ਤੋੜਿਆ ਜਾਵੇ ਇਸ ਦੀ ਪੁੱਛੀ ਖਲ ਲੈ ਜਾਵੇ ਇਹ ਦੇਗੀ ਵਿੱਚ ਉਬਲ ਜਾਵੇ ਆਲੇ ਨਾਲ ਚੀਰਿਆ ਜਾਵੇ ਇਹ ਚਰਖੜੀ 'ਤੇ ਚੜ ਜਾਵੇ ਇਹਦਾ ਸਰੀਰ ਤੁੰਬਾ ਤੁੰਬਾ ਹੋ ਕੇ ਖੁੱਲੇ ਸੱਚੇ ਪਾਤਸ਼ਾਹ ਮੈਂ ਇਹ ਵੇਖ ਕੇ ਪ੍ਰਸੰਨ ਹੋਵਾਂਗਾ ਕਿ ਇਹਨੇ ਸਿੱਖੀ ਸਿਦਕੇ ਸਵਾਸਾਂ ਨਾਲ ਨਿਭਾਇਆ ਮੈਂ ਨਹੀਂ ਇਹ ਮੰਗ ਕਰਦਾ ਕਿ ਮੇਰਾ ਇੱਕੋ ਇੱਕ ਪੁੱਤਰ ਇਹਦੀ ਉਮਰ ਲੰਬੀ ਹੋਵੇ ਇਹਦਾ ਸਰੀਰ ਅਰੋਗ ਹੋਵੇ ਇਹਦੀ ਵਿਆਹ ਸ਼ਾਦੀਆਂ ਹੋਣ ਮੈਂ ਆਪਣੇ ਘਰ ਵਿੱਚ ਆਪਣੀਆਂ ਨੋਹਾਂ ਨੂੰ ਵੇਖਾਂ ਮੈਂ ਆਪਣੇ ਪੋਤਰੇ ਨੂੰ ਅਗਾਂਹ ਵੇਖਾਂ ਮੇਰੇ ਕੋਲ ਚੱਲੇ ਮੈਂ ਇਹ ਕੁਛ ਨਹੀਂ ਚਾਹੁੰਦਾ ਮੈਂ ਇੱਕੋ ਇੱਕ ਚਾਹੁੰਦਾ ਬਾਜਾਂ ਵਾਲਿਆ ਹੇ ਸਰਬੰਸਦਾਨੀ ਅੰਮ੍ਰਿਤਦਾਤੇ ਜੋ ਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਧਰਮੀ ਪਿਤਾ ਇੱਕੋ ਇੱਕ ਤੇਰੇ ਚਰਨਾਂ ਵਿੱਚ ਮੇਰੀ ਅਰਦਾਸ ਹੈ ਬੇਨਤੀ ਹੈ ਕਿ ਮੈਂ ਵੀ ਔਰ ਇਹ ਮੇਰਾ ਦੁਨਿਆਵੀ ਪੁੱਤਰ ਅਤੇ ਤੇਰਾ ਧਰਮੀ ਪੁੱਤਰ ਕਿਉਂਕਿ ਅੰਮ੍ਰਿਤ ਛਕ ਕੇ ਤੇਰਾ ਪੁੱਤਰ ਬਣ ਚੁੱਕਾ ਹੈ। ਸੋ ਮੇਰਾ ਦੁਨਿਆਵੀ ਸੰਬੰਧ ਹੈ ਇਸ ਦੇ ਨਾਲ, ਤੇਰਾ ਧਰਮ ਦਾ ਸੰਬੰਧ ਹੈ ਇਸ ਦੇ ਨਾਲ। ਸੋ ਕਿਰਪਾ ਕਰੋ, ਅੱਜ ਅਸੀਂ ਦੋਵੇਂ ਪਿਓ ਪੁੱਤਰ ਚਰਖੜੀ ਤੇ ਚੜ ਜਾਈਏ, ਕੁਰਬਾਨ ਹੋ ਜਾਈਏ, ਪਰ ਸਿੱਖੀ ਸਿੱਖ ਇਸੇ ਸਵਾਸਾਂ ਨਾਲ ਨਿਭਾਈਏ। ਇਹ ਅਰਦਾਸ ਹੈ, ਇਹ ਅਰਦਾਸ ਇੱਕ ਭਾਈ ਸ਼ਵੇਕ ਸਿੰਘ ਹੀ ਕਰ ਸਕਦਾ ਕਿ ਮੇਰਾ ਪੁੱਤਰ ਸ਼ਹੀਦ ਹੋ ਜਾਵੇ। ਸੋ ਗੁਰੂ ਪਿਆਰਿਓ, ਉਹ ਪ੍ਰੀਤ ਹੈ ਗੁਰੂ ਕੇ ਪਿਆਰਿਆ ਪੁਰਾਤਨ ਸਿੰਘਾਂ ਨੇ, ਅਸੀਂ ਵੇਖਦੀਏ ਸਾਡੇ ਚਿੱਤ ਵਿੱਚ ਕਿੰਨੀ ਪ੍ਰੀਤ ਹੈ। ਸੋ ਅੰਮ੍ਰਿਤ ਛਕਣਾ ਹੀ ਅੱਜ ਔਖਾ ਹੋਇਆ ਪਿਆ ਹੈ, ਆ ਭੈੜੀ ਸ਼ਰਾਬ ਛੱਡਣੀ ਅੱਜ ਔਖੀ ਹੋਈ ਪਈ, ਪੁੱਛ ਕੇ ਵੇਖੀਦਾ ਕਈਆਂ ਨੂੰ। ਸੋ ਕੋਈ ਤੈਨੂੰ ਫਾਇਦਾ ਹੋਇਆ ਹੋਣਾ, ਤੂੰ 5-7-10 ਵਰਿਆਂ ਤੋਂ ਜੋ ਇਹ ਬੜਾ ਭਾਰੀ ਇਸ ਖਜ਼ਾਨੇ ਨੂੰ ਸਾਂਭ ਕੇ ਰੱਖਿਆ, ਤੈਨੂੰ ਬਹੁਤ ਕੁਛ ਪ੍ਰਾਪਤੀ ਹੋਈ ਹੋਣੀ ਹੈ। ਜਿਹਨੂੰ ਪੁੱਛੀਦਾ ਕਹਿੰਦੇ ਘਾਟਾ ਪਿਆ ਹੈ, ਜਿਹਨੂੰ ਪੁੱਛੀਦਾ ਕਹਿੰਦੇ ਇੱਕ ਲਾਣ ਤੇ ਇੱਕ ਫਿਟਕਾਰ ਹੈ ਕਹਿੰਦੇ। ਸੋ ਆਦਤ ਬੁਰੀ ਪਈ ਹੋਈ ਹੈ, ਜੇ ਇੰਨੀ ਨਿੰਦਾ ਉਸੇ ਗੱਲ ਦੀ ਕਰਦਾ ਜੇ ਤੂੰ ਚੀਜ਼ ਰੋਜ਼ ਵਰਤਦਾ ਫਿਰ ਛੱਡਦਾ ਕਿਉਂ? ਸੋ ਉਹ ਝੂਠੀਆਂ ਚੀਜ਼ਾਂ ਨਾਲ ਤੇਰੀ ਪ੍ਰੀਤ ਹੈ, ਗੰਦੇ ਸਿਨੇਮੇ ਤੇ ਗੰਦੇ ਗਾਣਿਆਂ ਵੱਲ ਤਾਂ ਭੱਜ ਕੇ ਭਾਵੇਂ ਜਾਵੇ, ਗੁਰੂ ਕੇ ਕੀਰਤਨ ਕਥਾ ਵੱਲ ਕਿੰਨਾ ਭੱਜ ਕੇ ਹਰ ਰੋਜ਼ ਜਾਂਦਾ ਹੈ। ਦੂਸਰੇ ਦੀ ਨਿੰਦਾ ਕਰਨ ਨੂੰ ਭੱਜਦਾ ਹੈ, ਵਾਹਿਗੁਰੂ ਦੀ ਉਸਤਤ ਵੱਲ ਕਦੇ ਜੁੜਿਆ? ਕਿੰਨੀ ਤੇਰੀ ਪ੍ਰੀਤ ਹੈ ਘਰ ਵਿੱਚ ਰਹਿੰਦੀਆਂ ਹੋਰ ਗੱਲਾਂ ਗੱਪਾਂ ਜਿੰਨਾ ਮਰਜ਼ੀ ਚਿਰ। ਸੋ ਅੰਮ੍ਰਿਤ ਵੀ ਉੱਠਣਾ ਅੱਜ ਤੈਨੂੰ ਔਖਾ ਹੋਇਆ ਹੋਇਆ, ਤੇਰੀ ਪ੍ਰੀਤ ਹੈ ਤੇਰੇ ਗੁਰੂ ਕੇ ਚਰਨਾਂ ਨਾਲ, ਨਹੀਂ ਮਨਾ ਤੇਰੀ ਸੱਚੀ ਪ੍ਰੀਤ ਨਹੀਂ। ਇਹ ਸਿੱਧਾ ਹੋ ਕੇ ਗੁਰੂ ਕੇ ਚਰਨਾਂ ਵਿੱਚ ਕਹਿ ਰਹੇ ਕਿ ਸੱਚੇ ਪਾਤਸ਼ਾਹ ਜਿਹੋ ਜਿਹੀ ਪ੍ਰੀਤ ਤੇਰੇ ਨਾਲ ਕਰਨੀ ਚਾਹੀਦੀ ਸੀ, ਜਿਹੋ ਜਿਹੀ ਤੁਸੀਂ ਸਾਡੇ ਨਾਲ ਪ੍ਰੀਤ ਕੀਤੀ ਹੈ ਨਾ ਸੱਚੇ ਪਾਤਸ਼ਾਹ। ਜੈਸੀ ਕਰੀ ਪ੍ਰਭ ਮੋਸਿਓ ਮੋਸਿਓ, ਜਿਹੋ ਜਿਹੀ ਮੇਰੇ ਨਾਲ ਪ੍ਰੀਤੀ ਕੀਤੀ ਹੈ, ਜਿਹੋ ਜਿਹੀ ਸਾਡੇ ਨਾਲ ਕੀਤੀ ਅਕਿਰਤਮ ਪ੍ਰੀਤੀ ਕੀਤੀ ਹੈ। ਸੋ ਉਹੋ ਜੀ ਅਸੀਂ ਕਿਵੇਂ ਵਾਹਿਗੁਰੂ ਤੈਨੂੰ ਕਰਕੇ ਵਿਖਾਈਏ? ਦਸਮ ਪਾਤਸ਼ਾਹ ਤੁਸੀਂ ਸਾਰਾ ਹੀ ਸਰਬੱਸ ਸਾਡੇ ਤੋਂ ਵਾਰ ਦਿੱਤਾ, ਅਨੰਦਪੁਰ ਸਾਹਿਬ ਦੇ ਸੁੱਖ ਛੱਡ ਦਿੱਤੇ, ਔਰ ਫਿਰ ਸਾਡੇ ਵੱਲ ਹੱਥ ਕਰਕੇ ਕਿਹਾ ਕਿ ਇਨ ਪੁੱਤਰ ਕੇ ਸੀਸ ਪਰਵਾਰ ਦੀ ਇਹ ਸੁੱਖ ਚਾਰ, ਚਾਰ ਮੂਵੇ ਤੋਂ ਕਿਹਾ ਪਾਇਆ ਜੀ 3,00,000, ਮੈਂ ਇਹਨਾਂ ਆਪਣੇ ਪੁੱਤਰਾਂ ਤੋਂ ਚਾਰੇ ਸਾਹਿਬਜ਼ਾਦੇ ਮਾਰ ਦਿੱਤੇ। ਸੱਚੇ ਪਾਤਸ਼ਾਹ ਤੁਸੀਂ ਆਪਣੇ ਸਾਹਿਬਜ਼ਾਦੇ ਮਾਰ ਕੇ ਸਾਨੂੰ ਆਪਣੇ ਪੁੱਤਰ ਬਣਾਓ, ਤੇ ਅਸੀਂ ਕਿੰਨੀ ਕੁ ਪ੍ਰੀਤੀ ਤੁਹਾਡੇ ਨਾਲ ਕਰਦੇ ਹਾਂ, ਸਾਡਾ ਪਿਆਰ ਕਿੰਨਾ ਕੁ ਹੈ, ਕਿੰਨੀ ਕੁ ਅਸੀਂ ਬਾਣੀ ਪੜ੍ਹਦੇ ਹਾਂ, ਕਿੰਨਾ ਕੁ ਨਿਤਨੇਮ ਕਰਦੇ ਹਾਂ, ਕਿੰਨੀ ਕੁ ਰਹਿਤ ਰੱਖਦੇ ਹਾਂ, ਕਿੰਨੇ ਕੁ ਅਸੀਂ ਕੁਰਹਿਤਾ ਤੋਂ ਬਚੇ ਹੋਏ ਹਾਂ। ਸੱਚੇ ਪਾਤਸ਼ਾਹ ਅਸੀਂ ਤਾਂ ਅਕਿਰਤ ਕੜਾ ਵਿੱਚ ਸ਼ਾਮਲ ਹੋਏ ਹੋਏ। ਸੋ ਗੁਰੂ ਪਿਆਰਿਓ ਵਿਚਾਰ ਕਰੀਏ, ਇਹ ਠੀਕ ਹੈ ਬੇਨਤੀ ਸਾਡੇ ਵੱਲੋਂ ਕੀਤੀ ਜਾ ਰਹੀ ਹੈ, ਸੱਚੇ ਪਾਤਸ਼ਾਹ ਨਾ ਸੇਵਕੀ ਤੇਰੇ ਬਣ ਸਕੇ ਹਾਂ, ਨਾ ਕੋਈ ਸਮਰੱਥਾ ਸਾਡੇ ਵਿੱਚ ਕੋਈ ਤਾਕਤ ਹੈ, ਤੇ ਨਾ ਇਹ ਪੁਰਸ਼ਾਂ ਨੂੰ ਉੱਤਮ ਬਣਾਉਣ ਵਾਲੇ ਪਰਮ ਵੱਡੇ ਤੋਂ ਵੱਡੇ ਅਕਾਲ ਪੁਰਖ ਸਤਿਗੁਰੂ ਜੀ, ਨਾ ਤੁਹਾਡੇ ਨਾਲ ਸਾਡੀ ਦਿਲੀ ਪ੍ਰੀਤ ਹੈ, ਰਿੰਦਾ ਦਰਵੇਸੀ ਗਾਖੜੀ ਚੋਪੜੀ ਪ੍ਰੀਤ। ਸੋ ਰੱਬ ਦੀ ਭਗਤੀ ਕਰਨੀ ਬੜੀ ਔਖੀ ਹੈ, ਤੇ ਸਾਡੀ ਤਾਂ ਚੋਪੜੀਆਂ ਰੋਟੀਆਂ ਦੇ ਨਾਲ ਪ੍ਰੀਤੀ ਹੈ, ਚੋਪੜੀਆਂ ਨਾਲ। ਜੇ ਤਾਂ ਕਿਤੋਂ ਚੰਗਾ ਲੰਗਰ ਮਿਲ ਗਿਆ ਸੋਹਣਾ, ਤਾਂ ਫਿਰ ਤਾਂ ਪ੍ਰਭ ਜੀ ਇਹ ਹੈ ਮਨੋਰਥ ਮੇਰਾ, ਤੇਰੇ ਪੜ੍ਹ ਲੱਗ ਜਾਣਾ। ਤੇ ਜੇ ਕਿਧਰੋਂ ਜਰਾ ਸਾਦਾ ਜਿਹਾ ਲੰਗਰ ਮਿਲਿਆ ਤਾਂ ਉਦੋਂ ਕਹਿਣ ਲੱਗ ਪੈਣਾ ਔਖੀ ਘੜੀ ਨਾ ਦੇਖਣ ਦੇ। ਸੋ ਸਾਡੀ ਜਿਹੜੀ ਪ੍ਰੀਤੀ ਹੈ ਤਾਂ ਖਾਣ ਪੀਣ ਨਾਲ ਹੈ, ਤੇਰੇ ਨਾਲ ਤਾਂ ਸਾਡੀ ਪ੍ਰੀਤੀ ਨਹੀਂ। ਸੋ ਅਸੀਂ ਤਾਂ ਪਖੰਡੀ ਤੇ ਬਨੌਟੀ ਬੰਦੇ ਹਾਂ, ਤੇਰੇ ਨਾਲ ਦਿਲੋਂ ਪਿਆਰ ਨਹੀਂ ਸਾਡਾ। ਪਰ ਪ੍ਰੀਤ ਜੀ ਪਹੁੰਚੇ ਨੇ ਇੱਕ ਘਰ ਵਿੱਚ, ਸ਼ਾਹੂਕਾਰ ਨੇ ਬੜੀ ਪ੍ਰਸੰਨ ਹੋਈ, ਗੋਲੀ ਨੂੰ ਕਿਹਾ ਕਿ ਲੰਗਰ ਤਿਆਰ ਕਰ। ਕਹਿਣ ਲੱਗੀ ਚੰਗਾ, ਕਿੰਨੇ ਛਕਣਾ? ਕਹਿਣ ਲੱਗੇ ਇਹ ਭਗਤ ਨਹੀਂ ਛਕਣਾ ਪ੍ਰੀਤ ਜੀ ਨੇ। ਕਹਿਣ ਲੱਗੀ ਚੰਗਾ, ਉੱਲੀ ਲੱਗੀ ਹੋਈ ਸੀ ਛੋਲਿਆਂ ਨੂੰ ਘਰ ਵਿੱਚ ਪਏ ਸੀ, ਉਹ ਉੱਲੀ ਲੱਗੀ ਵਾਲੇ ਛੋਲੇ ਲੈ ਕੇ ਤੇ ਗਰਮ ਕਰਨੇ ਸ਼ੁਰੂ ਕੀਤੇ, ਨਾ ਵਿੱਚ ਲੂਣ ਨਾ ਮਿਰਚ ਨਾ ਮਸਾਲਾ ਕੋਈ ਚੀਜ਼ ਨਹੀਂ ਪਾਈ, ਉਹਨਾਂ ਨੂੰ ਉਬਾਲ ਕੇ ਭਗਤ ਦੇ ਅੱਗੇ ਰੱਖ ਦਿੱਤਾ। ਜਦੋਂ ਛਕਣ ਲੱਗਾ ਕਹਿਣ ਲੱਗੇ ਤੇ ਇੱਕ ਸਵਾਦ ਹੀ ਕੋਈ ਨਹੀਂ, ਮੈਂ ਇਹਨੂੰ ਖਾਵਾਂਗੀ। ਸੋ ਉਸ ਮੌਕੇ ਤੇ ਸ਼ਾਹੂਕਾਰ ਨੇ ਫੜ ਕੇ ਗੋਲੀ ਕੁੱਟੀ, ਕਹਿਣ ਲੱਗੀ ਕਿ ਤੂੰ ਇਹ ਕਿਉਂ ਕੀਤਾ, ਪ੍ਰਸ਼ਾਦਾ ਨਹੀਂ ਚਾਹੀਦਾ ਬਣਾਇਆ। ਉਹ ਗੋਲੀ ਬੜੀ ਭਾਵ ਭਗਤੀ ਵਾਲੀ ਉੱਚੇ ਜੀਵਨ ਵਾਲੀ ਸੀ, ਇਹ ਵਾਹਿਗੁਰੂ ਦੀ ਦਾਤ ਹੈ। ਜ਼ਰੂਰੀ ਨਹੀਂ ਕਿ ਜਿਹੜੇ ਇਹ ਦੁਨਿਆਵੀ ਮਾਲਕ ਆਉਂਦੇ ਨੇ, ਚਾਰ ਪੈਸੇ ਕੋਲ ਆ ਜਾਣ ਤੇ ਅਸੀਂ ਮਾਲਕ ਹੈ, ਅਸੀਂ ਸ਼ੇਖ ਸਾਹਿਬ ਹੈ ਤੇ ਦੂਜਾ ਸਾਡਾ ਖਲਾਸੀ ਹੈ, ਦੂਜਾ ਸਾਡਾ ਡਰਾਈਵਰ ਹੈ, ਇਹ ਮੇਰਾ ਨੌਕਰ ਹੈ। ਨਹੀਂ ਇਹ ਨਹੀਂ ਪਤਾ ਨੌਕਰ ਤੇ ਵੱਡੀ ਕਿਰਪਾ ਹੋਵੇ, ਤੇ ਸ਼ੇਖ ਸਾਹਿਬ ਸ਼ਾਇਦ ਸ਼ਰਾਬਾਂ ਪੀਣ ਵਿੱਚ ਹੀ ਲੱਗਾ ਰਹਿੰਦਾ ਹੋਵੇ, ਤੇ ਜਿਹੜਾ ਵਿਚਾਰਾ ਉਹ ਬਹੁਤ ਹੀ ਮਿਹਨਤ ਕਰਨ ਵਾਲਾ ਉਹਦਾ ਦਿਲਾ ਦਿਲੀ ਪਿਆਰ ਵਾਹਿਗੁਰੂ ਨਾਲ ਬਹੁਤਾ ਹੋਵੇ, ਇਹ ਕੋਈ ਵੱਡੀ ਗੱਲ ਨਹੀਂ। ਸੋ ਉਹ ਜਿਹੜੀ ਗੋਲੀ ਸੀ ਉਹ ਪਰਮੇਸ਼ਰ ਦੀ ਬੜੀ ਪ੍ਰੇਮਾ ਭਗਤੀ ਵਾਲੀ ਸੀ। ਉਹ ਕਹਿਣ ਲੱਗੇ ਜੀ ਇਹ ਭੋਜਨ ਤਿਆਰ ਕਿਹਦੇ ਵਾਸਤੇ ਤੁਸੀਂ ਕਰਵਾਇਆ ਸੀ? ਕਹਿਣ ਲੱਗੇ ਅੱਜ ਜੋਧਰੀ ਮਿਹਨਤ ਕਰਨ ਵਾਲਾ ਭਗਤ ਕਹਿੰਦੇ ਫਿਰ ਭਗਤਾਂ ਦਾ ਖਾਣਾ ਤੇ ਇਹੋ ਜਿਹਾ ਹੀ ਹੁੰਦਾ ਜਾਂ ਤੁਸੀਂ ਮੈਨੂੰ ਦੱਸ ਦਿੰਦੇ ਜੇ ਸਵਾਦੀਆਂ ਵਾਲਾ ਖਾਣਾ ਤਿਆਰ ਕਰਨਾ ਸੀ ਮੈਂ ਉਹ ਜਿਹਾ ਤਿਆਰ ਕਰ ਦਿੰਦੀ। ਰੱਬ ਦਾ ਭਗਤ ਕੀ ਤੇ ਖਾਣ ਦਾ ਸਵਾਦ ਕੀ, ਮੈਂ ਤਾਂ ਠੀਕ ਲੰਗਰ ਤਿਆਰ ਕੀਤਾ ਸੀ। ਭਗਤ ਫਰੀਦ ਬਹੁਤ ਉਸ ਮੌਕੇ ਦੇ ਜਿਹਦੇ ਵਿੱਚ ਹੌਕਾ ਲੈ ਕੇ ਕਹਿਣ ਲੱਗਾ ਵੀ ਮਨਾ ਇਹਦੇ ਨਾਲੋਂ ਉਹ ਬੋਲੀ ਦਾ ਜੀਵਨ ਉੱਚਾ ਹੈ। ਉਸ ਮੌਕੇ ਤੇ ਸਲੋਕ ਉੱਚਾ ਰਿਹਾ ਸੀ, ਫਰੀਦਾ ਦਰਵੇਸ਼ੀ ਕਾਖੜੀ, ਫਰੀਦਾ ਭਗਤੀ ਕਰਨੀ ਬੜੀ ਔਖੀ, ਮੈਂ ਸੌਖੀ ਜੀ ਸਮਝਦਾ ਸੀ ਚੋਪੜੀ ਪ੍ਰੀਤ ਤੇ ਸਾਡੀ ਚੋਪੜੀਆਂ ਰੋਟੀਆਂ ਨਾਲ ਪ੍ਰੀਤੀ ਹੈ ਚੋਪੜੀਆਂ ਨਾਲ, ਸੋ ਇਸ ਵਾਸਤੇ ਇਹ ਠੀਕ ਨਹੀਂ। ਸੋ ਸੱਚੇ ਪਾਤਸ਼ਾਹ ਸਾਡੀ ਤਾਂ ਮੂੰਹ ਪੋਚ ਵੀ ਪ੍ਰੀਤੀ ਹੈ ਤੇਰੇ ਨਾਲ, ਲੋਕ ਵਿਖਾਲੇ ਦੀ ਪ੍ਰੀਤੀ ਹੈ ਦਿਲੋਂ ਪਿਆਰ ਨਹੀਂ। ਜਿਹੋ ਜਿਹੀ ਪ੍ਰੀਤ ਚਾਹੀਦੀ ਸੀ ਉਹ ਜੀ ਸਾਡੇ ਅੰਦਰ ਪ੍ਰੀਤ ਨਹੀਂ, ਬਖਸ਼ ਰਹਿ ਸਾਡੇ ਤੇ ਮਿਹਰ ਕਰ।
ਪਰਮ ਪ੍ਰਖੋਤਮ,
ਸੋ ਇਹ ਪਰਮ ਪਰਮੇਸ਼ਰ ਪੁਰਸ਼ਾਂ ਨੂੰ ਉੱਤਮ ਬਣਾਉਣ ਵਾਲੇ ਵਾਹਿਗੁਰੂ, ਨਾ ਤਾਂ ਅਸੀਂ ਤੇਰੇ ਸੇਵਕ ਬਣ ਸਕਦੇ ਹਾਂ, ਜਿਹੋ ਜਿਹੇ ਅਨੰਦ ਸੇਵਕ ਬਣਨਾ ਚਾਹੀਦਾ ਸੀ, ਨਾ ਸਾਡੇ ਵਿੱਚ ਕੋਈ ਸਮਰੱਥਾ ਹੀ ਹੈ, ਨਾ ਸਾਡੀ ਤੇਰੇ ਨਾਲ ਉਹ ਜੀ ਪ੍ਰੀਤ ਹੈ ਜਿਹੋ ਜੀ ਕਰਨੀ ਚਾਹੀਦੀ ਸੀ।
ਪ੍ਰਸਾਦ ਸਿਮਰਤੇ ਨਾਮ,
ਜੇ ਕਿਰਪਾ ਕਰੋ ਨਾ ਤੁਸੀਂ ਤੁਹਾਡੀ ਹੋਵੇ ਪ੍ਰਸਾਦ ਕਿਰਪਾ ਤਾਂ ਤੁਹਾਡਾ ਨਾਮ ਚੇਤੇ ਕਰੀਏ, ਅਥਵਾ ਇੰਨੀ ਕੁ ਤੁਹਾਡੀ ਕਿਰਪਾ ਸਾਡੇ ਤੇ ਨਾਮ ਤੇਰਾ ਸੀ ਚੇਤੇ ਕਰਦੇ ਰਹਿੰਦੇ ਹਾਂ, ਇਹ ਹੈ ਬਚਾਅ ਦਾ ਇੱਕ। ਸੋ ਇੰਨੀ ਗੱਲ ਜ਼ਰੂਰ ਹੈ ਨਾਮ ਤੇਰਾ ਚੇਤੇ, ਹੋਰ ਕਦੇ ਕਿਸੇ ਨੂੰ ਚੇਤੇ ਨਹੀਂ ਕੀਤਾ।
ਨਾਨਕ ਕਿਰਪਾਲ ਹਰ ਹਰ ਗੁਰਨ,
ਸੋ ਇਹ ਹਰ ਹਰ ਪਰਮੇਸ਼ਰ ਹਰੇਕ ਨੂੰ ਹਰੇਕ ਪਰੇ ਕਰਨ ਵਾਲੇ ਪਰਮੇਸ਼ਰ, ਸੋ ਇਸ ਸ਼ਲੋਕ ਦੇ ਵਿੱਚ ਅੱਜ ਉਹਨੇ ਫਰਮਾਈ ਹੈ
ਭਰਨ ਪੋਖਣ ਕ੍ਰਾਂਤ ਜੀਆ,
ਕਿਉਂਕਿ ਸ਼ਲੋਕ ਨੇ ਨਾ ਇੱਕ ਇੱਕ ਸ਼ਲੋਕ ਦੇ ਵਿੱਚ ਵੱਖਰਾ ਵੱਖਰਾ ਪ੍ਰਕਰਨ ਹੈ, ਭਾਵੇਂ ਇੱਕ ਇੱਕ ਸ਼ਲੋਕ ਦੀਆਂ ਪੰਕਤੀਆਂ ਜ਼ਿਆਦਾ ਨੇ, ਸੋ ਪਰ ਇੱਕ ਇੱਕ ਸ਼ਲੋਕ ਦੇ ਵਿੱਚ ਵੱਖਰਾ ਵੱਖਰਾ ਪ੍ਰਕਰਨ ਸੱਚੇ ਪਾਤਸ਼ਾਹ ਫਰਮਾ ਰਹੇ ਨੇ। ਹੁਣ ਅੱਗੇ ਕਹਿੰਦੇ ਨੇ ਭਰਨ ਪੋਖਣ ਕ੍ਰਾਂਤ ਜੀਆ, ਭਰਨ ਭਰਨਾ ਕਰਦਾ ਸਾਰਿਆਂ ਦੇ ਪੇਟਾਂ ਨੂੰ ਤੇ ਪੋਖਣ ਪਾਲਣਾ ਕਰਦਾ ਸਾਰੇ ਜੀਆਂ ਦੀ, ਸਾਰਿਆਂ ਦੇ ਪੇਟਾਂ ਨੂੰ ਭਰ ਕੇ ਸਾਰਿਆਂ ਦੇ ਜੀਆਂ ਦੀ ਪਾਲਣਾ ਕਰਨ ਵਾਲਾ ਹੈ ਵਾਹਿਗੁਰੂ।
ਵਿਸਰਾਮ ਸ਼ਾਦਨ ਦੇਵੰਤ ਦਾਨੰ,
ਵਿਸਰਾਮ ਕਰਨ ਵਾਸਤੇ ਟਿਕਾਅ ਵਾਸਤੇ ਟਿਕਣ ਵਾਸਤੇ ਧਰਤੀ ਦਿੱਤੀ ਹੈ, ਘਰ ਦਿੱਤੇ ਨੇ ਆਰਾਮ ਕਰਨ ਵਾਸਤੇ, ਫਿਰ ਸ਼ਾਦਨ ਸਾਡੇ ਸਰੀਰ ਨੂੰ ਢੱਕਣ ਵਾਸਤੇ ਵਸਤਰ ਦਿੱਤੇ ਨੇ, ਸੋਹਣੇ ਬਣਾਏ ਨੇ ਪਰਮੇਸ਼ਰ ਨੇ ਆਪ, ਜੇ ਵਸਤਰ ਪੈਦਾ ਹੀ ਨਹੀਂ ਕਰਦਾ ਇਹ ਸਿਲਕ ਤੇ ਕਪਾਹ ਆਦਿ ਪੈਦਾ ਹੀ ਨਹੀਂ ਕਰਦਾ, ਕਿੱਥੋਂ ਸਰੀਰ ਧੱਕ ਲੈਣੇ ਸੀ। ਸੋ ਇਹ ਜਿਹੜੇ ਸ਼ਾਦਨ ਵਸਤਰ ਆਦਿਕ ਨੇ ਇਹ ਵੀ ਸਾਡੇ ਸਰੀਰ ਨੂੰ ਢੱਕਣ ਵਾਸਤੇ ਵਾਹਿਗੁਰੂ ਨੇ ਦਾਨ ਹੀ ਕਿਰਪਾ ਕਰਕੇ ਦਿੱਤਾ ਹੈ ਆਪ।
ਸਿਰਜੰਤ ਰਤਨ ਜਨਮ,
ਇਹ ਸਿਰਜ ਦਿੱਤਾ ਰਾਜ ਦਿੱਤਾ ਸਾਡਾ ਰਤਨ ਵਰਗਾ ਅਮੋਲ ਜਨਮ, ਅਸੀਂ ਭਾਵੇਂ ਵਿਸ਼ੇ ਵਿਕਾਰਾਂ ਰੂਪੇ ਕੱਖਾਂ ਵਿੱਚ ਇਹਨੂੰ ਰੋੜੀ ਜਾਈਏ, ਇਹ ਤਾਂ ਨਾ ਸਾਡੀ ਗਲਤੀ, ਪਰ ਰਤਨ ਵਰਗਾ ਅਮੋਲਕ ਮਨੁੱਖਾ ਜਨਮ ਵਾਹਿਗੁਰੂ ਕਿਰਪਾ ਕਰਕੇ ਤੂੰ ਦੇ ਦਿੱਤਾ ਆਪਣੀ ਭਾਵ ਭਗਤੀ ਵਾਸਤੇ, ਸਿਮਰ ਭਜਨ ਕਰਕੇ ਮੁਕਤ ਹੋਣ ਵਾਸਤੇ।
ਚਤਰ ਚੇਤਨ ਹੈ,
ਸੋ ਉਹ ਚੇਤਨ ਸਰੂਪ ਜਿਹੜਾ ਹੈ ਉਹਨੇ ਚਾਤੁਰਤਾ ਵੀ ਦਿੱਤੀ ਹੈ ਬੋਲਣ ਦੀ ਸਮਝ ਵੀ, ਸੋ ਅਕਲ ਵੀ ਦਿੱਤੀ ਹੈ, ਬੁੱਧੀ ਵੀ ਦਿੱਤੀ ਹੈ, ਚਾਤੁਰਤਾ ਵੀ ਦਿੱਤੀ ਹੈ, ਉਹ ਜਿਹੜਾ ਚੇਤਨ ਸਰੂਪ ਹੈ ਨਾ ਵਾਹਿਗੁਰੂ ਉਹ ਬੜਾ ਚਤੁਰ ਸਿਆਣਾ ਹੈ ਆਪ, ਉਹਨੇ ਇਹ ਰਤਨ ਵਰਗਾ ਅਮੋਲਕ ਜਨਮ ਸਾਨੂੰ ਕਿਰਪਾ ਕਰਕੇ ਬਖਸ਼ਿਆ ਹੈ।
ਪੰਤ ਸੁਖ ਆਨੰਦ ਪ੍ਰਸਾਦ ਹੈ,
ਉਸ ਦੀ ਪ੍ਰਸਾਦ ਕਿਰਪਾ ਕਰਸਾ ਕਰਕੇ ਵਰਤ ਰਿਹਾ ਹੈ, ਸੁਖ ਬੜਾ ਭਾਰੀ ਆਨੰਦ, ਵਾਹਿਗੁਰੂ ਦੀ ਪ੍ਰਸਾਦ ਕਿਰਪਾ ਕਰਕੇ ਸੁਖ ਵਿੱਚ ਵਰਤਦੇ ਹੈ, ਆਨੰਦ ਦੀ ਪ੍ਰਾਪਤੀ ਹੋ ਰਹੀ ਹੈ।
ਸਿਮਰੰਤ ਨਾਨਕ ਹਰ ਹਰ,
ਜੋ ਸਿਮਰਨ ਕਰਦੇ ਨੇ ਵਾਹਿਗੁਰੂ ਪਰਮੇਸ਼ਰ ਦਾ, ਹਰੇਕ ਨੂੰ ਹਰੇ ਭਰੇ ਕਰਨ ਵਾਲੇ ਦੁੱਖਾਂ ਦੇ ਹਾਰ ਹਰੀ ਦਾ ਸਿਮਰਨ ਕਰਦੇ ਹਨ ਰੱਬ ਦੇ ਪਿਆਰੇ।
ਅਨਿਤ ਰਚਨਾ ਨਿਰਮੋਹਤੇ,
ਸੋ ਅਨਿਤ ਜਿਹੜੀ ਨਹੀਂ ਨਿਤ ਰਹਿਣ ਵਾਲੀ ਰਚਨਾ ਸੰਸਾਰ ਦੀ ਨਿਰਮੋਹ, ਤੇ ਇਹ ਉਹ ਜਿਹੜੇ ਰੱਬ ਦੇ ਪਿਆਰੇ ਨੇ ਨਾ ਪਰਮੇਸ਼ਰ ਦੇ ਪਿਆਰੇ ਉਹ ਨਿਰਮੋਹ ਰਹਿੰਦੇ ਨੇ। ਇਹ ਦੁਨੀਆਂ ਨੇ ਜਿੰਨੀ ਰਚਨਾ ਹੈ ਆਪਣੇ ਧੀਆਂ ਪੁੱਤਰ ਸੰਬੰਧੀ ਬਾਕੀ ਮਿੱਤਰ ਦੋਸਤ ਸਭ ਸੰਸਾਰ ਜਿੰਨੇ ਪਦਾਰਥ ਨੇ ਇਹਦੇ ਵਿੱਚ ਮੋਹ ਨਹੀਂ ਕਰਦੇ, ਰੱਬ ਦੇ ਪਿਆਰਿਆਂ ਦੀ ਇਹ ਨਿਸ਼ਾਨੀ ਹੈ। ਬੀਸਾ ਸਭ ਮੈਂ ਸਭ ਤੇ ਰਹਿਤੇ, ਪਾਰ ਬ੍ਰਹਮ ਕਾ ਹੋਏ ਧਿਆਨ ਧਰਤੇ, ਸਾਰਿਆਂ ਵਿੱਚ ਤੁਰਦੇ ਫਿਰਦੇ ਬਹਿੰਦੇ ਵਿਹਾਰ ਕਰਦੇ ਦਿਸਦੇ ਨੇ, ਪਰ ਉਹ ਧਿਆਨ ਹਿਰਦੇ ਵਿੱਚ ਵਾਹਿਗੁਰੂ ਦਾ ਕਰਦੇ ਨੇ, ਸੁਰਤ ਉਹਨਾਂ ਨੇ ਵਾਹਿਗੁਰੂ ਵਿੱਚ ਜੋੜੀ ਹੋਈ ਹੈ। ਸੋ ਨਿਰਲੇਪ ਰਹਿੰਦੇ ਹਨ, ਜਿਵੇਂ ਕਮਲ ਜਲ ਵਿੱਚ ਨਿਰਲੇਪ ਰਹਿੰਦਾ ਹੈ, ਜਿਵੇਂ ਮੁਰਗਾਬੀ ਜਲ ਦੇ ਵਿੱਚ ਨਿਰਲੇਪ ਰਹਿੰਦੀ ਹੈ, ਤੇ ਉਹ ਨਾਸਵੰਤ ਜਿਹੜੀ ਰਚਨਾ ਹੈ ਜਿਹੜੀ ਨਿੱਤ ਨਹੀਂ ਰਹਿਣੀ ਸਦਾ ਕਾਇਮ ਨਹੀਂ ਰਹਿਣੀ, ਇਹਦੇ ਮੋਹ ਤੋਂ ਰਹਿਤ ਹੋ ਕੇ ਰਹਿੰਦੇ ਹਨ, ਨਿਰਮੋਹ ਹੋ ਕੇ ਰਹਿੰਦੇ ਹਨ, ਇਹ ਰੱਬ ਦੇ ਪਿਆਰੇ ਸਿਮਰਨ ਭਜਨ ਕਰਦੇ ਹੋਏ।
ਦਾਨੰ ਪਰ ਪੂਰਬੇਣ,
ਸੋ ਰਾਜਿਆਂ ਦੇ ਬਾਰੇ ਪੁੱਛਿਆ, ਕਹਿੰਦੇ ਭਾਈ ਦਾਨੰ ਪਰਾ ਪੂਰਬੇਣ, ਦਾਤ ਦਿੱਤਾ ਜਿਹਨਾਂ ਨੇ ਬੜਾ ਵੱਡਾ ਭਾਰੀ ਉੱਤਮ ਕ੍ਰਿਸ਼ਟ ਪੂਰਬੇਣ ਪੂਰਬਲੇ ਜਨਮਾਂ ਦੇ ਵਿੱਚ ਪਹਿਲੇ ਜਨਮਾਂ ਦੇ ਵਿੱਚ ਜਿਹਨਾਂ ਨੇ ਵੱਡੇ ਭਾਰੀ ਉੱਚੀ ਉੱਚੀ ਦਾਨ ਦਿੱਤੇ ਨੇ ਜਿਹਨਾਂ ਨੇ ਸਹਿਤ ਵਾਸ ਨੇ ਸਭ ਕੀਤਾ ਹੈ
ਪੁਚੰਤੇ ਮਹੀ ਪਤੇ
ਪੁਚੰਤੇ ਮਹੀ ਪਤੇ ਉਹ ਪੁਚੰਤੇ ਭੂਮਦੇ ਦੇ ਰਾਜ ਮਹੀ ਧਰਤੀ ਦੇ ਪਤੇ ਰਾਜ ਹੀ ਬਣ ਗਏ ਜਿਹਨਾਂ ਨੇ ਸਹਿਤ ਵਾਸਕਾਂ ਨੇ ਕੀਤਾ ਪਾਪ ਤੇ ਜਿਹਨਾਂ ਨੇ ਵੱਡਾ ਭਾਰੀ ਦਾਨ ਦਿੱਤਾ ਪੂਰਬਲੇ ਜਨਮਾਂ ਦੇ ਵਿੱਚ ਉਹ ਧਰਤੀ ਦੇ ਪਤੀ ਰਾਜੇ ਬਣ ਕੇ ਉਹ ਰਾਜ ਭੋਗਣਾ ਕਰਦੇ ਹਨ। ਅਕਬਰ ਨੇ ਪੁੱਛਿਆ ਜੋਤਸ਼ੀ ਤੋਂ ਕਿ ਮੈਂ ਕਿਵੇਂ ਬਣਿਆ ਪਾਤਸ਼ਾਹ ਵੱਡਾ, ਉਹਨੇ ਦੱਸ ਦਿੱਤਾ ਕਹਿਣ ਲੱਗੇ ਕੁਰਕਸ਼ੇਤਰ ਤੇ ਕਹਿੰਦੇ ਜਦੋਂ ਸੂਰਜ ਗ੍ਰਹਿਣ ਲੱਗਾ ਹੋਇਆ ਸੀ ਉਸ ਮੌਕੇ ਲੋਕ ਬੜਾ ਦਾਨ ਕਰਦੇ ਸਨ ਤੇ ਸਰਬਸਤਾਨ ਦੀ ਬੜੀ ਮਹਾਨਤਾ ਦੱਸ ਰਹੇ ਸਨ। ਉਸ ਮੌਕੇ ਤੇਰੇ ਚਿੱਤ ਵਿੱਚ ਵੀ ਖਿਆਲ ਆਇਆ ਕਿ ਮੈਂ ਵੀ ਦਾਨ ਕਰਾਂ ਕੁਛ, ਔਰ ਤੇਰੇ ਕੋਲ ਕੁਛ ਨਹੀਂ ਸੀ, ਤੂੰ ਗਰੀਬ ਸੀ, ਤੇਰੇ ਹੱਥ ਵਿੱਚ ਪੰਗੜੀ ਤੇ ਰੰਬਾ ਸੀ, ਤੂੰ ਘਾਹ ਖੋਦ ਕੇ ਲਿਆ ਕੇ ਵੇਚ ਕੇ ਗੁਜ਼ਾਰਾ ਕਰਦਾ ਸੀ, ਬੜਾ ਗਰੀਬ ਸੀ, ਤੂੰ ਖਿਆਲ ਕੀਤਾ ਕਿ ਜੋ ਕੋਲ ਆ ਇਹੀ ਦੇ ਦੇਈਏ ਸਰਬੰਸ ਦਾਨ ਕਰੀਏ। ਸੋ ਕਹਿੰਦੇ ਕਿ ਤੂੰ ਸਰਬੰਸ ਦਾਨ ਦੇ ਦਿੱਤਾ ਉਹ ਪੰਗੜੀ ਤੇ ਰੰਬਾ, ਉਹ ਫੁੱਲ ਤੈਨੂੰ ਲੱਗਾ ਹੈ ਕਿਉਂਕਿ ਉਸ ਮੌਕੇ ਤੂੰ ਸਭ ਕੁਛ ਦਾਨ ਦੇ ਦਿੱਤਾ, ਉਹਦਾ ਸਦਕਾ ਹੈ ਕਿ ਤੂੰ ਪਾਤਸ਼ਾਹ ਬਣਿਆ। ਕਹਿੰਦੇ ਫਿਰ ਅੱਛਾ ਮੈਂ ਮੁਸਲਮਾਨ ਕਿਉਂ ਬਣਿਆ? ਕਹਿੰਦੇ ਮਰਨ ਲੱਗਿਆ ਤੂੰ ਸ਼ਰਾਬ ਪੀਂਦੀ ਸੀ, ਸੋ ਮਰਨ ਲੱਗੇ ਜੇ ਸ਼ਰਾਬ ਨਾ ਪੀਂਦੋ ਤਾਂ ਫਿਰ ਪੰਡਿਤ ਬਣ ਕੇ ਤੂੰ ਜੰਮਣਾ ਸੀ, ਸੋ ਇਸ ਵਾਸਤੇ ਤੂੰ ਮੁਸਲਮਾਨ ਬਣਿਆ। ਬੜਾ ਹੈਰਾਨ ਹੋਇਆ ਸੀ, ਪਤਾ ਲੱਗਿਆ ਸੀ ਕਿ ਠੀਕ ਇਹ ਪੂਰਬਰੇ ਗੁਰਨਾ ਦਾ ਸਦਕਾ ਹੈ। ਸੋ ਜਿੰਨਾ ਕਿਸੇ ਨੇ ਪਾਪ ਕੀਤਾ ਹੋਵੇ ਬਾਦਸ਼ਾਹ ਸਾਹਿਬ ਪੁੰਨ ਕੀਤਾ ਹੋਵੇ ਉਹਦਾ ਸਦਕਾ ਉਹਦੀ ਹਕੂਮਤ ਸੰਸਾਰ ਵਿੱਚ ਰਹਿੰਦੀ, ਐਵੇਂ ਨਹੀਂ ਕੋਈ ਬਣ ਜਾਂਦਾ। ਸੋ ਹਜ਼ੂਰ ਕਹਿੰਦੇ ਨੇ ਦਾਨੰਗ ਪਰਾ ਪੂਰਬੇ, ਪਹਿਲੇ ਪੂਰਬਲੇ ਪਹਿਲੇ ਜਨਮ ਜਿਹਨਾਂ ਨੇ ਪਰਾ ਵੱਡਾ ਭਾਈ ਉੱਚਾ ਦਾਨ ਕੀਤਾ ਹੋਵੇ ਉਹ ਮਹੀ ਪ੍ਰਿਥਵੀ ਦੇ ਫਤਿਹ ਰਾਜੇ ਬਣ ਕਰਕੇ ਰਾਜ ਭੋਗਣਾ ਕਰਦੇ ਹਨ।
ਵਿਪਰੀਤ ਬੁੱਧਿਮ ਮਾਰਤ ਲੋਕ ਹੈ,
ਪਰ ਮਾਤ ਲੋਕ ਵਿੱਚ ਆ ਕੇ ਉਹਨਾਂ ਦੀ ਬੁੱਧ ਜਿਹੜੀ ਹੈ ਨਾ ਵਿਪਰੀਤ ਉਲਟੀ ਵੀ ਹੋ ਜਾਂਦੀ, ਹੰਕਾਰ ਕਰ ਲਈਏ ਨੇ ਕਿ ਅਸੀਂ ਰਾਜੇ ਹਾਂ, ਅਸੀਂ ਜਿਵੇਂ ਚਾਹੀਏ ਕਰ ਲਈਏ, ਜਿਵੇਂ ਚਾਹੀਏ ਕਿਸੇ ਨੂੰ ਬੰਨ ਲਈਏ, ਜਿੰਨਾ ਮਰਜ਼ੀ ਕਿਸੇ ਨੂੰ ਮਾਰ ਦੇਈਏ ਦੁੱਖ ਦੇਈਏ, ਵਿਪਰੀਤ ਬੁੱਧਿਮ ਉਹਨਾਂ ਦੀ ਬੁੱਧੀ ਉਲਟ ਹੋ ਜਾਂਦੀ ਹੈ। ਸੋ ਉਹ ਪਰਮੇਸ਼ੁਰ ਦੀ ਪਰਜਾ ਨਹੀਂ ਜਾਣਦੇ, ਸੋ ਪਰਮੇਸ਼ੁਰ ਦੀ ਇਹ ਖਲਕਤ ਦੀ ਇਹ ਖਾਲਕ ਦੀ ਖਲਕਤ ਨਹੀਂ ਜਾਣਦੇ, ਸਗੋਂ ਦੁੱਖ ਦਿੰਦੇ ਹਨ। ਇਸ ਵਾਸਤੇ ਉਲਟੀ ਬੁੱਧੀ ਵਾਲੇ ਮਾਰਤ ਲੋਕ ਹੈ, ਲੋਕਾਂ ਨੂੰ ਮਾਰਦੇ ਨੇ, ਤੰਗ ਕਰਦੇ ਹਨ।
ਨਾਨਕ ਚਿਰੰਕਾਲ ਦੁੱਖ ਭੋਗਦੇ,
ਅੰਤਰੂ ਫਿਰ ਚਿਰਕਾਲ ਬਹੁਤ ਸਮਾਂ ਜਾ ਕੇ ਨਰਕਾਂ ਵਿੱਚ ਉਹਨਾਂ ਨੂੰ ਦੁੱਖ ਭੋਗਣਾ ਪੈਂਦਾ ਹੈ, ਇਹ ਉਹਨਾਂ ਦਾ ਅੰਤ ਹੁੰਦਾ ਹੈ। ਤਪੋ ਰਾਜ ਤੇ ਰਾਜੋ ਨਰਕ, ਬਹੁਤ ਸਮਾਂ ਜਾ ਕੇ ਉਹਨਾਂ ਨੂੰ ਨਰਕਾਂ ਵਿੱਚ ਦੁੱਖ ਭੋਗਣਾ ਪੈਂਦਾ ਹੈ ਜਿਹੜੇ ਕਿ ਉਹ ਜੀਵਾਂ ਨੂੰ ਮਾਰਦੇ ਹਨ। ਸੋ ਭਾਈ ਰਤਨਾਥ ਜੀ ਨੇ ਕਿਹਾ ਹੈ ਕਿ ਜਿਹੜੀ ਇਹ ਖਲਕਤ ਹੈ ਇਹ ਖੁਦਾਰੀ ਆਪਣੀ ਬਣਾਈ ਹੋਈ ਹੈ, ਸੋ ਇਹਨੂੰ ਕਦੇ ਦਿਖਾਉਣਾ ਨਹੀਂ ਚਾਹੀਦਾ। ਖਲਕ ਦੁਖੇ ਰਤਨਾਲ ਜੀ ਖਾਲਕ ਤੋਂ ਪੈਸਾ ਹੈ, ਖਲਕ ਖਾਲਕ ਕੀ ਜਾਣ ਕੇ ਖਲਕ ਦੁਖਾਵਾ ਨਾ ਹੈ, ਇਹ ਜਿਹੜੀ ਖਲਕਤ ਹੈ ਨਾ ਇਹ ਪਰਮੇਸ਼ੁਰ ਦੀ ਜਾਣ ਕਰਕੇ ਇਹਨੂੰ ਦੁੱਖ ਨਾ ਦੇਣਾ ਚਾਹੇ, ਦੁੱਖ ਨਾ ਦੇਵੇ। ਜਦੋਂ ਖਲਕ ਦੁਖੇ ਨੰਦ ਲਾਲ ਜੀ, ਤੇ ਜਦੋਂ ਇਹ ਖਲਕਤ ਦੁਖੀ ਹੁੰਦੀ ਹੈ ਨਾ ਕਿਸੇ ਰਾਜੇ ਦੇ ਕੋਲੋਂ ਕਿਸੇ ਹਕੂਮਤ ਵਾਲੇ ਪਾਸੋਂ, ਤਾਂ ਖਾਲਕ ਤੋਂ ਪੈਸਾ ਹੈ, ਤਾਂ ਜਿਹੜਾ ਇਸ ਸ੍ਰਿਸ਼ਟੀ ਦਾ ਮਾਲਕ ਹੈ ਵਾਹਿਗੁਰੂ ਹੈ, ਉਹ ਉਹਦੇ ਨਾਲ ਨਾਰਾਜ਼ ਹੋ ਜਾਂਦਾ ਹੈ। ਇਹ ਦਸੋ ਪਾਤਸ਼ਾਹ ਦੇ ਬੱਚੇ ਨੇ ਜਦੋਂ ਨਾਰਾਜ਼ ਹੋ ਜਾਂਦਾ ਫਿਰ ਨਰਕਾਂ ਵਿੱਚ ਪਾਉਂਦਾ ਹੈ, ਫਿਰ ਬਹੁਤ ਚਿਰ ਕਾਲ ਤੱਕ ਉਹਨਾਂ ਨੂੰ ਦੁੱਖ ਭੋਗਣਾ ਪੈਂਦਾ ਹੈ। ਇਹ ਹਾਲਤ ਹੁੰਦੀ ਹੈ ਕਿ ਇਹ ਜਿਹੜਾ ਸੱਤਾਂ ਸਮੁੰਦਰਾਂ ਦਾ ਪਾਣੀ ਹੈ, ਇੱਕ ਐਸੀ ਜਗ੍ਹਾ ਜਿਹਨੂੰ ਗੜਾੜ ਕਹਿੰਦੇ ਨੇ, ਗੜਾੜ ਵੀ ਬੂੰਦ ਪਾਈ ਚਾਟੋ ਪੈ ਕੇ ਸੜ ਜਾਂਦੀ ਹੈ, ਇਸੇ ਤਰ੍ਹਾਂ ਇਹ ਸੱਤਾਂ ਹੀ ਸਮੁੰਦਰਾਂ ਦਾ ਪਾਣੀ ਸੜ ਰਿਹਾ। ਕਹਿੰਦੇ ਕਿ ਉੱਥੇ ਕਿਉਂ ਐਸੀ ਅਗਨੀ ਤੇਜ਼ ਹੈ? ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਜਿਹੜੇ ਵੱਡੇ ਵੱਡੇ ਪਾਪੀ ਰਾਜੇ ਨੇ, ਵਜ਼ੀਰ ਨੇ, ਅਹਿਲਕਾਰ ਨੇ, ਇਸ ਨੂੰ ਦੁੱਖ ਦੇ ਕੇ ਕੁੱਟ ਕੁੱਟ ਕੇ ਵੱਡੀਆਂ ਲੈਣ ਵਾਲੇ, ਤੰਗ ਕਰਨ ਵਾਲੇ ਸਾਲਮਾਂ ਦੇ ਜਿਹੜੇ ਸਿਰ ਨੇ ਲੈ, ਸੋ ਉਹ ਉੱਥੇ ਪਾਲਣ ਦੀ ਥਾਂ ਤੇ ਮਾਰੇ ਜਾਂਦੇ ਨੇ, ਤਾਂ ਉਹ ਅੱਗ ਬਣੀ ਅਫਸ਼ ਵਾਲੀ ਹੈ। ਸੋ ਇੰਨਾ ਦੁੱਖ ਇਹਨਾਂ ਲੋਕਾਂ ਦਿੱਤਾ ਜਾਂਦਾ, ਵੱਡੇ ਪਾਪੀ ਬਣਾ ਕੇ ਸਾੜੇ ਜਾਂਦੇ ਹਨ, ਨਰਕਾਂ ਵਿੱਚ ਪਾਏ ਜਾਂਦੇ ਹਨ। ਜਿਵੇਂ ਵੱਡਾ ਭਾਰੀ ਦੁੱਖ ਭੋਗਣਾ ਪਿਆ ਸੀ ਜਿਉਂਦੇ ਨੂੰ ਔਰੰਗਜ਼ੇਬ ਨੂੰ, ਜਦੋਂ ਇਹ ਮਰਨ ਲੱਗਾ ਔਰੰਗਜ਼ੇਬ, ਉਹਨੇ ਚਿੱਠੀ ਲਿਖੀ ਸੀ ਬਹਾਦਰ ਸ਼ਾਹ ਆਪਣੇ ਪੁੱਤਰ ਨੂੰ, ਕਹਿਣ ਲੱਗਾ ਪੁੱਤਰ ਉਹ ਜਿਹੜੇ ਮੈਂ ਕੀਤੇ ਪਾਪ ਸਨ ਉਹ ਬੜੀ ਡਰਾਉਣੀ ਸ਼ਕਲ ਬਣਾ ਕੇ ਮੈਨੂੰ ਹੁਣੇ ਡਰਾ ਰਹੇ ਨੇ, ਮੈਨੂੰ ਜਲ ਦੂਤ ਭਗਤ ਕੇ ਲਿਜਾਣਗੇ, ਬੇਸ਼ਤ ਕਿੱਥੇ ਦੋਸਤਾਂ ਵਿੱਚ ਪਵਾਂਗਾ, ਉਹ ਦੋਸਤਾਂ ਦੀ ਅੱਗ ਜਿਹਨੇ ਮੈਨੂੰ ਸਾੜਨਾ ਉਹ ਹੁਣੇ ਹੀ ਉਹਦਾ ਸੇਕ ਆ ਰਿਹਾ ਹੈ। ਮੈਂ ਜਿਹੜਾ ਭੋਜਨ ਖਾਂਦਾ ਉਹ ਵਿਸਟਾ ਬਣ ਕੇ ਮੇਰੇ ਮੂੰਹ ਥਾਣੇ ਹੁਣ ਬਾਹਰ ਨਿਕਲਦਾ ਇਹ ਆਲੂ ਹੋ ਗਈ ਹੈ ਉਹ ਮੈਨੂੰ ਦੋਸਤ ਦੀ ਅੱਤ ਹੁਣੇ ਸਾੜ ਰਹੀ ਹੈ ਸੋ ਮੈਨੂੰ ਪਤਾ ਲੱਗ ਰਿਹਾ ਉਹ ਕੀਤੇ ਹੋਏ ਪਾਪ ਉਹ ਮੇਰੀ ਅੱਖਾਂ ਦੇ ਅੱਗੇ ਵੀ ਲੰਘ ਰਹੇ ਨੇ ਜਿਵੇਂ ਮੈਂ ਸ਼ਰਬਤ ਵਰਗੇ ਫਕੀਰਾਂ ਨੂੰ ਮਾਰਿਆ ਬੇਗੁਨਾਹਿਆਂ ਨੂੰ ਸ਼ਹੀਦ ਕੀਤਾ ਜਿਵੇਂ ਮੈਂ ਆਪਣੇ ਸਕੇ ਪਿਓ ਅਤੇ ਭਰਾਵਾਂ ਨੂੰ ਮਾਰਿਆ ਸੀ ਮੈਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਧਰਮੀ ਸਤਨਾ ਅਤੇ ਜਿਵੇਂ ਸਲਮਾਨਾ ਵਾਰ ਕੀਤਾ ਸੋ ਉਹ ਧਰਮ ਦਾ ਦਾਈਆਂ ਨੇ ਜਿਹਨਾਂ ਨੇ ਛੱਡਿਆ ਅਤੇ ਧਰਮ ਦੀ ਰਾਖੀ ਕਰਕੇ ਵਿਖਾ ਦਿੱਤੀ ਜੋ ਮੇਰੇ ਦਿਲ ਵਿੱਚ ਸਕੀਮਾਂ ਸਨ ਸਭ ਉਹਨਾਂ ਨੇ ਫੇਲ ਕਰ ਦਿੱਤੀਆਂ ਮੇਰਾ ਖਿਆਲ ਸੀ ਮੈਂ ਸਭ ਨੂੰ ਤੁਰਕ ਬਣਾਵਾਂਗਾ ਮੈਂ ਤਿਲਕ ਜਮੀ ਸਾਰਿਆਂ ਦੇ ਲਾਹ ਦੇਣੇ ਨੇ ਦੁਆਲੇ ਸ਼ੁਆਲੇ ਮੰਦਰ ਢਾਹ ਦੇਣੇ ਨੇ ਵੇਦ ਪੁਰਾਣ ਸਿਮਰਤੀਆਂ ਸ਼ਾਸਤਰ ਦੀ ਕਥਾ ਬੰਦ ਕਰ ਦੇਣੀ ਹੈ ਅਨਿਲ ਪ੍ਰੇਮ ਜਮੂਨ ਅਤੇ ਪੁਰਾਣ ਇਹ ਕੇਵਲ ਪੜ੍ਹਾਵਾਂਗਾ ਨਮਾਜ਼ਾਂ ਅਤੇ ਕਲਵੇ ਤਲੇ ਦੇ ਰਸੇਲੇ ਅਤੇ ਮੱਕੇ ਦੇ ਹੱਜ ਹੋਣਗੇ ਪਰ ਉਹ ਜੋ ਮੇਰੇ ਚਿੱਤ ਵਿੱਚ ਇਹ ਸੰਕਲਪ ਸੀ ਉਹ ਸਭ ਮੇਰੇ ਅਧੂਰੇ ਰਹਿ ਗਿਆ ਉਹ ਵੀ ਉਹਨਾਂ ਦੇ ਨਾਲ ਦੇ ਅਮਰ ਹੋ ਗਿਆ ਪਰ ਉਹ ਕੀਤਾ ਹੋਇਆ ਪਾਪ ਉਹ ਮੇਰੇ ਸਾਹਮਣੇ ਆ ਰਿਹਾ ਹੈ ਉਹ ਦੋਸਤ ਦੀ ਅੱਗ ਮੈਨੂੰ ਜਿਉਂਦੇ ਨੂੰ ਸਾੜ ਰਹੀ ਹੈ ਪਤਾ ਨਹੀਂ ਕੀ ਹਾਲਤ ਹੋਵੇਗੀ ਮੇਰੀ ਆਪ ਔਰੰਗਜ਼ੇਬ ਨੇ ਮਰਨ ਤੋਂ ਪਹਿਲਾਂ ਇਹ ਚਿੱਠੀ ਬਹਾਦਰ ਸ਼ਾਹ ਨੂੰ ਲਿਖੀ ਹੈ ਫਾਰਸੀ ਵਿੱਚ ਸੋ ਬੜਾ ਭਾਰੀ ਸਮਾਂ ਉਹਨਾਂ ਨੂੰ ਦੁੱਖ ਭੋਗਣਾ ਪੈਂਦਾ ਹੈ ਦਾਰਾਸ਼ ਕੋ ਸ਼ਰਨ ਪਿਆ ਸੀ ਗੁਰੂ ਕੀ ਸੋ ਹਜ਼ੂਰ ਨੇ ਕਿਹਾ ਜੇ ਚੌਣਾ ਤਾਂ ਰਾਜ ਦੇਈਏ ਕਹਿਣ ਲੱਗਾ ਜੀ ਦੁਨਿਆਵੀ ਰਾਜ ਨਾਸ਼ਵੰਤ ਹੈ ਬਿਸ਼ਤ ਵਿੱਚ ਹੀ ਬਖਸ਼ਿਸ਼ ਕਰੋ ਹਜ਼ੂਰ ਨੇ ਕਿਹਾ ਚੰਗਾ ਤੈਨੂੰ ਬਿਸ਼ਤ ਦਾ ਰਾਜ ਬਖਸ਼ਿਆ ਔਰੰਗਾ ਕਹਿਣ ਲੱਗਾ ਕਿਹੜਾ ਰਾਜ ਦਿੱਤਾ ਸਤਵੇਂ ਪਾਤਸ਼ਾਹ ਤੁਸੀਂ ਮਹਾਰਾਜ ਕਹਿਣ ਲੱਗੇ ਰਾਤ ਨੂੰ ਸੌਣ ਲੱਗਾ ਯਾਦ ਕਰਕੇ ਸਾਨੂੰ ਆਪਣੇ ਭਰਾ ਨੂੰ ਦਾਰਾਸ਼ ਨੂੰ ਜਦੋਂ ਇਹ ਰਾਤ ਸੁਪਨੇ ਵਿੱਚ ਰਾਤ ਤੇ ਯਾਦ ਕਰਕੇ ਸੁੱਤਾ ਸੁਪਨਾ ਆਇਆ ਵੇਖਿਆ ਕਿ ਬਿਸ਼ਤ ਦੇ ਵਿੱਚ ਦਾਰਾਸ਼ ਜਿਹੜਾ ਹੈ ਉਹ ਬਿਸ਼ਤ ਦਾ ਰਾਜਾ ਬਣਿਆ ਬੈਠਾ ਹੈ ਜਾਂ ਸਵਰਗ ਦਾ ਰਾਜਾ ਹੋਵੇ ਕਿੰਦਰ ਸਾਰਿਆਂ ਤੇ ਉਸਦਾ ਹੁਕਮ ਚੱਲ ਰਿਹਾ ਹੈ ਸੋ ਬੜੀ ਸੋਹਣੀ ਸਭਾ ਚੜ੍ਹਦੀ ਕਲਾ ਹੈ ਸੋ ਇਹ ਵੇਖ ਕੇ ਹੈਰਾਨ ਹੋਇਆ ਫਿਰ ਇਹ ਵੇਖਣ ਲੱਗਾ ਕਿ ਮੇਰੀ ਹਾਲਤ ਕੀ ਹੋਵੇਗੀ ਮਨ ਤੋਂ ਬਾਅਦ ਇਹ ਭੰਗੀ ਹੈ ਵਿਸ਼ਟਾ ਦੀ ਟੋਕਰੀ ਇਹਨੇ ਸਿਰ ਤੇ ਚੱਕੀ ਹੋਈ ਹੈ ਮੀਂਹ ਪੈ ਰਿਹਾ ਉਹ ਵਿਸ਼ਟਾ ਚੋਰ ਚੋਰ ਕੇ ਉਹਦੇ ਮੂੰਹ ਤੇ ਪੈ ਰਿਹਾ ਸੋ ਫਿਰ ਉਹ ਥੱਲੇ ਜਦੋਂ ਪੈਰਾਂ ਵਿੱਚ ਡਿੱਗਾ ਵਿਸ਼ਟਾ ਇਹਦਾ ਪੈਰ ਤਿਲਕ ਗਿਆ ਉਹ ਸਾਰੀ ਟੋਕਰੀ ਵਿਸ਼ਟਾ ਦੀ ਇਹਦੇ ਮੂੰਹ ਤੇ ਡਿੱਗੀ ਇਹਨੇ ਨੂੰ ਫਿਰ ਬੜਾ ਚੀ ਚਲਾਇਆ ਤੇ ਇਹਨੂੰ ਜਾਗ ਆ ਗਈ ਉੱਠ ਕੇ ਬੜੀਆਂ ਕੁੜੀਆਂ ਕਰੇ ਬੁਜੂ ਕਰੇ ਕਿ ਮੇਰੇ ਨਾਲ ਕੀ ਹਾਲਤ ਹੋਈ ਸੋ ਇਹ ਹਾਲਤ ਹੈ ਪਾਪੀ ਲੋਕਾਂ ਦੀ ਪ੍ਰਲੋਕ ਵਿੱਚ ਜਿਹੜੇ ਪਰਮੇਸ਼ਰ ਦੀ ਖਲਕਤ ਨੂੰ ਦੁੱਖ ਦੇਣ ਵਾਲੇ ਨੇ ਅੰਤਰੋਂ ਬੜਾ ਹੀ ਭਾਰੀ ਦੁੱਖ ਉਹਨਾਂ ਲੋਕਾਂ ਨੂੰ ਭੋਗਣਾ ਪੈਂਦਾ ਹੈ ਸੋ ਹੁਣ ਹਜ਼ੂਰ ਸੱਚੇ ਪਾਤਸ਼ਾਹ ਅਗਲਾ ਸ਼ਲੋਕ ਫਰਮਾਉਂਦੇ ਨੇ ਭਾਈ ਉਹ ਵਿਰਥਾ ਖਾਲੀ ਨੇ ਅਨੁਗ੍ਰਹਿ ਜਿਹੜੀ ਕਿਰਪਾ ਹੈ ਗੋਬਿੰਦ ਪਰਮੇਸ਼ਰ ਦੀ ਉਹ ਦਿੱਤੀ ਸੋ ਉਹ ਵਾਹਿਗੁਰੂ ਦੀ ਕਿਰਪਾ ਤੋਂ ਖਾਲੀ ਕੌਣ ਲੋਕ
ਜਸ ਸਿਮਰਨ ਹਿਰਦੰਤਰ
ਜਿਨ੍ਹਾਂ ਦੇ ਹਿਰਦੇ ਦੇ ਅੰਦਰ ਸੋ ਜਸ ਸਿਮਰਨ ਹਿਰਦੰਤਰ ਹੈ ਸੋ ਜਿਹੜੇ ਵਾਹਿਗੁਰੂ ਦੇ ਜਸ ਕਰਨ ਵੱਲੋਂ ਤੇ ਸਿਮਰਨ ਵੱਲੋਂ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਫਰਕ ਹੈ ਅੰਤਰਾ ਹੈ ਭਾਵ ਜਿਹੜੇ ਨਹੀਂ ਭਜਨ ਕਰਦੇ ਸਿਮਰਨ ਨਹੀਂ ਕਰਦੇ ਕੀਰਤਨ ਨਹੀਂ ਕਰਦੇ ਉਹ ਵਾਹਿਗੁਰੂ ਦੀ ਕਿਰਪਾ ਤੋਂ ਖਾਲੀ ਹਨ ਗ੍ਰੰਥਾ ਨਾਮ ਖਾਲੀ ਹਨ ਭਾਵੇਂ ਕਿੰਨੇ ਸ਼ਾਹੂਕਾਰ ਬਣ ਜਾਣ ਕਿੰਨੇ ਵੱਡੇ ਵਿਦਵਾਨ ਬਣ ਜਾਣ ਸਾਇੰਸਦਾਨ ਕਾਨੂੰਨਦਾਨ ਜਿੰਨੇ ਮਰਜ਼ੀ ਬਣ ਜਾਣ ਜੇ ਵਾਹਿਗੁਰੂ ਦਾ ਜਸ ਨਹੀਂ ਵਾਹਿਗੁਰੂ ਦਾ ਕੀਰਤਨ ਨਹੀਂ ਕਰਦੇ ਹਿਰਦੇ ਵਿੱਚ ਸਿਮਰਨ ਨਹੀਂ ਕਰਦੇ ਜਿਹਨਾਂ ਦੇ ਹਿਰਦੇ ਅੰਦਰ ਫਰਕ ਹੈ ਦਿਲੋਂ ਅੰਤਰ ਹੈ ਫਰਕ ਹੈ ਜਿਹਨਾਂ ਦੇ ਅੰਦਰ ਸੋ ਜਿਹੜੇ ਨਹੀਂ ਵਾਹਿਗੁਰੂ ਨੂੰ ਚੇਤੇ ਕਰਦੇ ਸੋ ਉਹ ਵਾਹਿਗੁਰੂ ਦੀ ਕਿਰਪਾ ਤੋਂ ਖਾਲੀ ਹਨ
ਆਰੋਗਿਆਂ ਮਹਾਰੋਗਿਆਂ
ਭਾਵੇਂ ਉਹ ਬਾਹਰੋਂ ਵੇਖਣ ਨੂੰ ਬੜੇ ਅਰੋਗ ਨੇ ਕਿ ਉਹਨਾਂ ਦਾ ਸਰੀਰ ਬੜਾ ਅਰੋਗ ਹੈ ਪਰ ਹਜ਼ੂਰ ਕਹਿੰਦੇ ਨੇ ਉਹਨਾਂ ਨੂੰ ਬੜਾ ਭਾਰੀ ਰੋਗ ਲੱਗਾ ਹੋਇਆ ਜੀ ਹਉਮੈ ਦਾ ਸਭ ਤੋਂ ਵੱਡਾ ਰੋਗ ਹੈ ਸੋ ਹਉਮੈ ਦੀਰਘ ਰੋਗ ਹੈ ਸਭ ਤੋਂ ਵੱਡਾ ਹਉਮੈ ਦਾ ਰੋਗ ਹੋਣ ਕਰਕੇ 84 ਦਾ ਗੇੜਾ ਦਰਦ ਪਵੇਗਾ ਅੰਦਰੋਂ ਚਿੰਤਾ ਦਾ ਰੋਗ ਹੋਵੇਗਾ ਵੱਡੇ ਵੱਡੇ ਜੋ ਦਿਸ ਹੈ ਲੋਕ ਤੇਰੇ ਕੋਲ ਜਾਂਦਾ ਚਿੰਤਾ ਰੋਗ ਬਾਹਰੋਂ ਵੇਖਣ ਮਤਾ ਖਿਆਲ ਕਰੋ ਕਿਉਂ ਆ ਰੋਗ ਨੇ ਪਰ ਉਹਨਾਂ ਦੇ ਅੰਦਰ ਵੱਡਾ ਭਾਰੀ ਹੰਕਾਰ ਦਾ ਤੇ ਚਿੰਤਾ ਦਾ ਰੋਗ ਹੈ ਬਾਹਰੋਂ ਵੇਖਣ ਪਰ ਉਹ ਦਿਸਦੇ ਹੋਏ ਵੀ ਵੱਡੇ ਰੋਗੀ ਹਨ
ਵਿਸਮ੍ਰਤੇ ਕਰੁਣਾ ਮਿਆ ਹੈ
ਕਰੁਣਾ ਮਾਇਆ ਹੈ ਜਿਹੜਾ ਕਿਰਪਾਲੂ ਸਰੂਪ ਹੈ ਵਾਹਿਗੁਰੂ ਉਹਦੇ ਸਿਮਰਨ ਤੋਂ ਜਿਹੜੇ ਬੇਰਹਿਤ ਹਨ ਜਿਹੜੇ ਉਸ ਦਾ ਸਿਮਰਨ ਨਹੀਂ ਨਾ ਕਰਦੇ ਵਾਹਿਗੁਰੂ ਦਾ ਉਹ ਤੇ ਸਿਮਰਨ ਤੋਂ ਜਿਹੜੇ ਬਿਨਾਂ ਨੇ ਸੋ ਉਹ ਵਾਹਿਗੁਰੂ ਦੀ ਕਿਰਪਾ ਤੋਂ ਰਹਿਤ ਹਨ ਉਹਨਾਂ ਤੇ ਕਦੇ ਵੀ ਵਾਹਿਗੁਰੂ ਦੀ ਕਿਰਪਾ ਨਾ ਮਿਲੇ ਸੋ ਗੁਰੂ ਕੇ ਪਿਆਰੇ ਜਿਹੜੇ ਵਾਹਿਗੁਰੂ ਦਾ ਸਿਮਰਨ ਕਰਦੇ ਹੁੰਦੇ ਅੰਦਰ ਉਹਨਾਂ ਤੇ ਕਿਰਪਾ ਸ਼ੀਸ਼ਾ ਆਰੰਭ ਤੋਂ
ਬਿਰਥਾ ਅਨੁਗ੍ਰਹ ਗੋਬਿੰਦ ਹੈ।